पार की मूरत है जागे आए हो लोग सुनयो पर लोग सुनयो बेद लोग सुनयो सब दर्शन पायो संगत पायो तारण को गुरु नानक साहेब पंथ चलायो वाहिगुरु श्री गुरु नानक साहेब पार की मूरत है जागे आयो पार करूं गुरुदेव को वंदन वाहिगुरु मुख माने आचारी दोए का जोर करो चरणा पर जाऊं सदा गुरु को बलिहारी कान सुने उपमा गुरु की गुरु मूरत ध्यान हृदय में तारी वाहिगुरु श्री गुरु नानक साहिब सेवक शरण कही दरबारी वाहिगुरु जी का खालसा वाहिगुरु जी की फतेह। भगत वचर करणा निदान दीना बंधु पातक पावन जगत गुरु नरजनी जोत पन पन साहिब श्री गुरु नानक देव जी महाराज धन धन साहिब श्री गुरु गोबिंद सिंह साहिब जी महाराज धन धन साहिब श्री गुरु ग्रंथ साहिब जी महाराज जी की महान कृपा का बख्शिश का सरकार पंज प्याले पंज पीर छठ पीर बैठा गुरु भाई अर्जन काया पलट कर मूल हर गोबिंद सवारी चली पीढ़ी सोढ़िया रूप दिखावन वारो वारी दल भंजन गुर सूरमा बड़ योदा बहु पर उपकारी धन धन साहिब श्री गुरु हरगोबिंद साहिब जी महाराज जी ने अवतार बाबा बुढ़ा साहिब जी महाराज जो गुरु नानक साहिब जी ने ਵਰ ਸਿੱਖ ਸਨ ਜਿਨ੍ਹਾਂ ਨੇ ਛੇ ਗੁਰੂ ਸਾਹਿਬਾਂ ਦੇ ਸਾਗਮ ਸਰੂਪ ਦਰਸ਼ਨ ਕੀਤੇ ਔਰ ਪੰਜ ਗੁਰੂ ਸਾਹਿਬਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਗੱਦੀ ਦਾ ਤਿਰਸ ਬਖਸ਼ਿਸ਼ ਕੀਤਾ ਉਹਨਾਂ ਦੇ ਪਵਿੱਤਰ वचन द्वारा गुरु हरगोबिंद साहिब जी महाराज जी का अवतार इस धरती पे होया जिन्होंने जिथे ये गद्दी संत सरूप में चल रही थी नाल सिपाही होने का विमान बख्शिश किया जो सेली टोपी सी उसनू पोछे खाने छिड़का दिता गया कि मेरी श्री दिया दो श्री साहबान अपने दात्रिया सजाइया और मेरी पीर के निशान चलाए और दरबार साहब जो नाम बाणी का सोना है अमृत का इसके सामक श्री अकाल तख्त साहब जी की रचना करके धर्म और न्याय इंसाफ वास्ते सतगुरु जी ने इस पवित्र अकाल साहब जी के तख्त की सिरजना की। ਜਿੱਥੋਂ ਧਰਮ ਨੀਤੀ ਬਖਸ਼ਿਸ਼ ਕੀਤੀ, ਗਊ ਗਰੀਬ ਦੀ ਰੱਖਿਆ, ਜਰਵਾਣੇ ਦੀ ਪੱਖਿਆ, ਔਰ ਇੱਕ ਤਲਵਾਰ ਨਾਲ ਮੀਰਾਂ ਦੀ ਮੀਰੀ ਖੋ ਜਾਣੀ, ਦੂਜੀ ਨਾਲ ਪੀਰਾਂ ਦੀ ਪੀਰੀ, ਇਹ ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ਾਵਾਂ ਕਰਕੇ ਆਪਣੇ ਖਾਲਸੇ ਨੂੰ ਸੰਤ ਸਿਪਾਹੀ ਬਣਾਇਆ ਅਤੇ ਧਰਮ ਵਾਸਤੇ ਜੂਝਣ ਵਾਸਤੇ ਜ਼ਾਲਮਾਂ ਦਾ ਟਾਕਰਾ ਕਰਕੇ ਵਿਜੇ ਪ੍ਰਾਪਤ ਕਰਨ ਦਾ ਜੋ ਅਸੂਲ ਸਿਧਾਂਤ ਸੀ ਉਹ ਬਖਸ਼ਿਸ਼ ਕੀਤਾ ਅਤੇ ਖਾਲਸੇ ਨੇ ਜਿੱਤਾਂ ਵੀ ਪ੍ਰਾਪਤ ਕੀਤੀਆਂ। ਵਿੱਚ ਖਾਲਸਾ ਪੰਥ ਵਿੱਚ ਰਿਹਾ ਤੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਗੁਰਪੁਰਬ ਇਹ ਵੀ ਇਸ ਪਵਿੱਤਰ ਸਥਾਨ ਤੇ ਸੰਗਤਾਂ ਮਨਾ ਰਹੀਆਂ। ਦੂਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜਾ ਓਟ ਆਸਰਾ ਲੈ ਕੇ ਸੰਤ ਬੰਦਾ ਤੇ ਓਟ ਆਸਰੇ ਨਾਲ ਇਸ ਵਾਰੀ ਸੂਰ ਵੀਰਤਾ ਦੀ ਬਰਕਤ ਪ੍ਰਾਪਤ ਹੁੰਦੀ ਹੈ। ਗਜ ਕੇ ਵੱਲੋਂ ਸਨ ਇਸ ਪਵਿੱਤਰ ਬਾਣੀ ਦੀ ਰਚਨਾ ਗੁਰਦੁਆਰਾ ਨਾਮ ਪੱਤਰ ਦਾ ਪਾਠ ਕਰ ਰਹੇ ਸਨ। ਇਸ ਪਵਿੱਤਰ ਬਾਣੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਪਰਮ ਪਵਿੱਤਰ ਬਾਣੀ ਹੈ, ਪਾਠ ਹੈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ, ਜਾਂ ਕਰਤਾ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਅਰਥ ਇਹ ਹੈ। ਉਹ ਲਗ ਮਾਤਰ ਪੜ੍ਹਨ ਵਿੱਚ ਪੜ੍ਹ ਰਿਹਾ ਸੀ, ਕਰਤਾ ਕੀਮਤ ਕਰਤਾ ਜਾਣੈ ਕੇ ਜਾਣੈ ਗੁਰਸੂਰਾ, ਇਹ ਕਲਾਮ ਘੱਟ ਨਾ ਅਰਥ ਚ ਫਰਕ ਪੈ ਗਿਆ ਕਿ ਗੁਰੂ ਸੂਰਮਾ ਕੀ ਜਾਣਦਾ, ਜੇ ਗੁਰੂ ਸੂਰਮਾ ਜਾਣਦਾ ਹੀ ਨਹੀਂ ਤੇ ਸਿੱਖ ਨੂੰ ਕੀ ਜਾਣਾਵੇਗਾ। ਗੱਜ ਕੇ ਬੋਲੋ ਇਹ ਅਸ਼ੁੱਧ ਪਾਠ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਵੀ ਆਪਣੇ ਸ਼ਰਵਣਾ ਨਾਲ ਦੂਰੋਂ ਸੁਣਿਆ ਤੇ ਮਹਾਰਾਜ ਜੀ ਬਾਣੀ ਦਾ ਅਸ਼ੁੱਧ ਪਾਠ ਸਤਿਗੁਰੂ ਜੀ ਬਰਦਾਸ਼ਤ ਨਹੀਂ ਕਰ ਸਕੇ। ਇੱਕ ਪ੍ਰੇਮੀ ਸਿੱਖ ਨੂੰ ਭੇਜਿਆ ਕਿ ਉਸ ਨੂੰ ਜਾ ਕੇ ਸਮਝਾਓ ਕਿ ਉਹ ਲਗਾਂ ਮਾਤਰਾ ਅਸ਼ੁੱਧ ਨਾ ਪੜੇ। ਜਦੋਂ ਜਾ ਕਰਕੇ ਗੁਰਸਿੱਖ ਨੇ ਗਿਆ, ਉਹ ਆਪਣੀ ਧੁਨ ਚ ਲਗਾ ਲਿਆ ਕਿ ਉਸਨੇ ਗੁੱਸੇ ਵਿੱਚ ਆ ਕੇ ਉਹਦੇ ਇੱਕ ਚਪੇੜ ਮਾਰ ਦਿੱਤੀ ਕਿ ਤੂੰ ਬਾਣੀ ਗਲਤ ਪੜ ਰਿਹਾ। ਬਾਣੀ ਦਾ ਪਾਠ ਸੰਪੂਰਨ ਕਰ ਤੋਂ ਬਾਅਦ ਇਹ ਗੁਰਸਿੱਖ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਨਮਸਕਾਰ ਕਰਕੇ ਬੇਨਤੀ ਕੀਤੀ, ਗਰੀਬ ਨਵਾਜ ਤੁਹਾਡੀ ਬਾਣੀ ਪੜ੍ਹਨ ਨਾਲ ਸੁਣਿਆ ਕਿ ਜਮਾਂ ਦੀ ਮਾਰ ਤੋਂ ਬਚ ਜਾਈਦਾ, ਇੱਥੇ ਚਪੇੜਾਂ ਪੈਣੀਆਂ ਤੇ ਗਾਹਾਂ ਕਿਵੇਂ ਬਚਾਂਗੇ। ਮਹਾਰਾਜ ਕਹਿਣ ਲੱਗੇ ਭਾਈ ਇਹ ਗੱਲ ਬਿਲਕੁਲ ਸੱਚ ਹੈ, ਧਰਮ ਰਾਜਾ ਦੇ ਦੂਤ ਨਾਲ ਜੋ ਹੈ, ਧਰਮ ਰਾਜਾ ਦੇ ਦੂਤ ਜਿਹੜੇ ਉਹਦਾ ਰਾਹ ਨਹੀਂ ਕੱਟਣਗੇ ਜਿਹੜੇ ਬਾਣੀ ਤੇ ਬੇਚਾ ਭਰੋਸਾ ਰੱਖ ਕੇ ਜਾਪ ਕਰਨਗੇ। ਪਰ ਭਾਈ ਇਹ ਬਾਣੀ ਸਾਡਾ ਸਰੂਪ ਗਿਆ ਮਨ ਭੰਗ ਕਰ ਰਿਹਾ, ਹਜ਼ੂਰ ਐਸਾ ਕਿਵੇਂ ਹੋ ਸਕਦਾ। ਮਹਾਰਾਜ ਕਹਿੰਦੇ ਜਿਹੜੀਆਂ ਲਗਾਂ ਮਾਤਰਾ ਗਲਤ ਪੜਨਾ। ਉਸਨੇ ਬੇਨਤੀ ਕੀਤੀ ਮਹਾਰਾਜ ਅਰਥਾਂ ਤੋਂ ਬਿਨਾਂ ਬਾਣੀ ਸ਼ੁੱਧ ਪੜਨ ਦਾ ਬੋਧ ਨਹੀਂ ਹੁੰਦਾ ਤੇ ਸਾਨੂੰ ਅਰਥ ਬੋਧ ਨਹੀਂ, ਆਪ ਕਿਰਪਾ ਕਰੋ ਆਪਣੀ ਰਚਨਾ ਤੋਂ ਬਾਣੀ ਦਾ ਸ਼ੁੱਧ ਪਾਠ ਤੇ ਅਰਥ ਜਿਹੜੇ ਹੈ ਇਹ ਆਪ ਜੀ ਪੜਾਓ। ਸਤਿਗੁਰੂ ਜੀ ਨੇ ਗੁਰਸਿੱਖ ਦੀ ਸਾਰੀ ਸੰਗਤ ਦੀ ਬੇਨਤੀ ਪ੍ਰਵਾਨ ਕੀਤੀ ਕਿ ਹੁਣ ਕੋਈ ਸਮਾਂ ਇਸ ਤਰ੍ਹਾਂ ਕਿ ਜੰਗਾਂ ਜਿੱਦਾਂ ਦਾ ਮਾਹੌਲ ਹੈ ਕਿ ਜਦੋਂ ਗੁਰੂ ਮਹਾਰਾਜ ਕੋਈ ਸ਼ਾਂਤੀ ਦਾ ਵਾਤਾਵਰਨ ਬਣਾਉਣਗੇ ਤੇ ਫਿਰ ਸਾਨੂੰ ਇਹ ਬਚਨ ਚੇਤੇ ਕਰਾਉਣਾ, ਫਿਰ ਅਰਥ ਬੋਧ ਸਾਰਿਆਂ ਨੂੰ ਦਿੱਤਾ ਜਾਵੇਗਾ। ਜਦੋਂ ਮਹਾਰਾਜ ਇਧਰੋਂ ਜੰਗਾਂ ਜੁਦਾਂ ਤੋਂ ਵਿਹਲੇ ਹੋ ਕੇ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ, ਇੱਥੇ ਫਿਰ ਸੰਗਤ ਨੇ ਬੇਨਤੀ ਕੀਤੀ ਤੇ ਹਜ਼ੂਰ ਮਹਾਰਾਜ ਜੀ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੰਮਲ ਵਿਆਖਿਆ ਇੱਕ ਓਂਕਾਰ ਤੋਂ ਲੈ ਕੇ 1810 ਤੱਕ ਆਪਣੇ ਮੁਬਾਰਕ ਰਸਨਾ ਤੋਂ ਸ਼ੁੱਧ ਪਾਠ ਤੇ ਅਰਥ ਇਹ ਸੰਗਤ ਨੂੰ ਪੜਾਏ। ਬੇਅੰਤ ਗੁਰਸਿੱਖਾਂ ਨੇ ਸਰੋਤੇ ਬਣ ਕੇ ਸੁਣੇ ਅਤੇ ਬੇਅੰਤ ਸਿੱਖਾਂ ਨੇ ਇਹਨਾਂ ਅਰਥਾਂ ਨੂੰ ਗਿਆਨੀ ਬਣਨ ਵਾਸਤੇ ਪੜਿਆ, ਜਿਹਨਾਂ ਵਿੱਚ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇੱਥੇ ਤੱਕ ਜੈਪੁਰ ਦਾ ਜਿਹੜਾ ਰਾਜਾ ਸੀ ਤੇ ਲਖਮੀਰ ਸ਼ਮੀਰ ਆਦਿ ਇਹ ਸਾਰੇ ਗੁਰਸਿੱਖ ਇਸ ਸਮੇਂ ਮਹਾਰਾਜ ਦੇ ਸਰੋਤਿਆਂ ਵਿੱਚ ਹਾਜ਼ਰ ਹੋ ਕੇ ਵਿਦਿਆ ਪੜ੍ਹਦੇ ਰਹੇ ਤੇ ਸਤਿਗੁਰੂ ਜੀ ਨੇ ਫਿਰ ਆਸ਼ੀਰਵਾਦ ਬਖਸ਼ ਕੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ ਦੀ ਇਹ ਸੇਵਾ ਲਈ ਕਿ ਰਾਹਾਂ ਵਿਦਿਆ ਦੀਆਂ ਟਕਸਾਲਾਂ ਆਰੰਭ ਕੀਤੀਆਂ ਜਾਣ। ਘੜੀਏ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਇਨਕਾਰ, ਨਾਨਕ ਨਗਰੀ ਨਦਰ ਨਿਹਾਰ। ਟਕਸਾਲ ਇੱਕ ਉਹ ਸਾਂਚਾ ਹੁੰਦਾ ਜਿਹਦੇ ਵਿੱਚ ਪੁਰਾਣੇ ਜ਼ਮਾਨੇ 'ਚ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ ਤੇ ਤਾਂਬੇ ਦੇ ਸਿੱਕੇ ਘੜੇ ਜਾਂਦੇ ਸੀ। ਟਕੇ ਨਾਮ ਟਕਿਆਂ ਦਾ, ਪੈਸਿਆਂ ਦਾ, ਸਾਧ ਨਾਮ ਘੜ ਦਾ, ਟਕਿਆਂ ਨੂੰ ਘੜਨ ਵਾਲਾ ਸਾਂਚਾ। ਇੱਥੇ ਟਕਸਾਲ ਜਿਹੜੀ ਹੈ ਸ਼ਬਦ ਦੀ ਟਕਸਾਲ, ਕਿਉਂਕਿ ਸ਼ਬਦ ਦੀ ਵਿਚਾਰ ਦੁਆਰਾ ਮਨੁੱਖ ਦਾ ਜੀਵਨ ਘੜਿਆ ਜਾਂਦਾ। ਗੱਜ ਕੇ ਬੋਲੋ। ਜਿਸ ਮਨੁੱਖ ਨੇ ਸ਼ਬਦ ਦੀ ਮਰਿਆਦਾ ਵਿੱਚ ਆ ਕੇ ਆਪਣਾ ਜੀਵਨ ਕੱਟ ਲਿਆ, ਉਹਦੇ ਉੱਤੇ ਗੁਰੂ ਮਹਾਰਾਜ ਦੀ ਮਿਹਰ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਦਾ ਪਾਤਰ ਬਣ ਜਾਂਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉਸ ਸਰੂਪ ਦੀ ਲਿਖਣ ਦੀ ਸੇਵਾ ਕੀਤੀ। ਜਿਹੜਾ ਸਰੂਪ ਦਮਦਮੇ ਸਾਹਿਬ ਲਿਖਿਆ ਗਿਆ, ਉਸ ਬੀੜ ਦਾ ਨਾਮ ਦਮਦਮੀ ਬੀੜ ਪੈ ਗਿਆ। ਬੀੜ ਇੱਕੋ ਹੀ ਹੈ, ਬਾਣੀ ਉਹੋ ਹੀ ਹੈ, ਅਸਥਾਨ ਭੇਦ ਨਾਲ। ਜਿਵੇਂ ਉਹ ਕਰਤਾਰਪੁਰ ਸਾਹਿਬ ਸਰੂਪ ਹੈ ਤੇ ਉਸ ਦਾ ਨਾਮ ਕਰਤਾਰਪੁਰੀ ਬੀੜ ਪੈ ਗਿਆ, ਤੇ ਜੋ ਮਨੋ ਮੰਗਟ ਨਿਵਾਸੀ ਕੋਲ ਉਸ ਦਾ ਇਸੇ ਤਰ੍ਹਾਂ ਉਪਨਾਮ ਹੋ ਗਿਆ, ਤੇ ਜੋ ਦਮਦਮੇ ਸਾਹਿਬ ਰਚਨਾ ਹੋਈ ਉਸ ਦਾ ਨਾਮ ਦਮਦਮੀ ਬੀੜ ਪੈ ਗਿਆ। ਇਹ ਨਹੀਂ ਕਿ ਬਾਣੀ ਉਹਦੇ ਚ ਹੋ ਰਿਹਾ ਕਿ ਉਹਦੇ ਚ ਹੋ ਰਿਹਾ, ਇੱਕੋ ਹੀ ਬਾਣੀ। ਤੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰਕੇ ਸੰਪੂਰਨਤਾ ਬਖਸ਼ਿਸ਼ ਕੀਤੀ, ਅਰਥ ਪੜਾ ਗਿਆ। ਕਿਉਂਕਿ ਅਸ਼ੁੱਧ ਚੀਜ਼ ਜਿਹੜੀ ਹੈ ਉਹ ਕੋਈ ਵੀ ਚੰਗੀ ਨਹੀਂ ਲੱਗਦੀ। ਭਾਈ ਮਨੀ ਸਿੰਘ ਸਾਹਿਬ ਜੀ ਨੇ ਜਿਹੜਾ ਸਰੂਪ ਰਚਿਆ ਸੀ, ਉਸ ਦੇ ਚਾਰ ਅਵਤਾਰੇ ਬਾਬਾ ਦੀਪ ਸਿੰਘ ਜੀ ਨੇ ਲਿਖ ਕੇ ਕੀਤੇ। ਉਹਨਾਂ ਚੋਂ ਦਾਸ ਨੇ ਤਕਰੀਬਨ ਤਿੰਨ ਅਵਤਾਰਿਆਂ ਦੇ ਦਰਸ਼ਨ ਕੀਤੇ ਆ। ਗੱਜ ਕੇਵਲ ਉਸ ਜੋ ਬਾਬਾ ਦੀਪ ਸਿੰਘ ਜੀ ਨੇ ਕੀਤੇ, ਸ਼ਾਇਦ ਚੌਥੇ ਦਾ ਵੀ ਹੋਇਆ ਹੋਵੇ, ਕਿਉਂਕਿ ਇੱਕ ਤੇ ਪਟਨਾ ਸਾਹਿਬ ਮੌਜੂਦ ਹੈ, ਦੂਸਰਾ ਹਜ਼ੂਰ ਸਾਹਿਬ। ਉਸ ਸਰੂਪ ਤੋਂ ਦਾਸ ਨੇ 15 ਦਿਨ ਕਥਾ ਵੀ ਕੀਤੀ ਹੈ, ਜੋ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਹਜ਼ੂਰ ਸਾਹਿਬ ਸੱਚ ਸਾਂਝਿਆ। ਝੂਠੇ ਦੇ ਪ੍ਰਬੰਧਕਾਂ ਨੇ ਦਾਸ ਨੂੰ ਬੁਲਾਇਆ ਸੀ ਵਿਸ਼ੇਸ਼ ਤੌਰ ਤੇ, ਤੇ ਮੈਂ ਫਿਰ ਬੇਨਤੀ ਕੀਤੀ ਸੀ ਕਿ ਜੋ ਬਾਬਾ ਦੀਪ ਸਿੰਘ ਜੀ ਦਾ ਸਰੂਪ ਹੈ ਕਿ ਉਹਨੇ ਦਿਨ ਉਹ ਪ੍ਰਕਾਸ਼ ਕੀਤਾ ਜਾਏ ਤੇ ਉਹਦੇ ਚੋਂ ਹੀ ਕਥਾ ਕੀਤੀ ਜਾਏ। ਉਹਦੇ ਵਿੱਚ ਕੁਝ ਖਾਸ ਸੰਕੇਤਕ ਵਚਨ ਆ ਜਿਹੜੇ ਸਮਝਣ ਤੋਂ ਪਤਾ ਲੱਗਦੇ ਆ, ਔਰ ਇਤਨੀ ਕੁਸ਼ਲਤਾ ਆ ਕਿਤੇ ਇੱਕ ਅੱਖਰ ਦਾ ਵੀ ਘਾਟਾ ਨਹੀਂ ਕਿ ਆਮ ਬੰਦਾ ਚਿੱਠੀ ਲਿਖਣ ਲੱਗੇ ਕਈ ਕਈ ਗਲਤੀਆਂ ਕਰ ਲੈਂਦਾ। ਦੇਖੋ ਉਹਨਾਂ ਦਾ ਕਿੰਨਾ ਅਕਾਦਰ ਚਿੱਤ ਹੋਵੇਗਾ, ਔਰ ਇਤਨੀ ਸ਼ੁੱਧੀ, ਇਤਨਾ ਕੁਛ ਕੱਤ ਲਿਖੀ ਹੈ ਲਿਖਾਈ, ਅੱਖਰਾਂ ਦਾ ਵਜਨ, ਤੋਲ, ਨਾਪ, ਲਾਈਨ ਕਮਾਲ ਹੈ। ਫਰੀ ਦੇ ਨਾਲ ਆਦ ਤੇ ਸੰਪੂਰਨਤਾ ਵੇਲੇ ਕੁਝ ਵਾਧੂ ਪੱਤਰੇ ਰੱਖੇ ਗਏ, ਅੰਗ ਰੱਖੇ ਹੈ, ਤੇ ਕਿਸੇ ਟਾਈਮ ਕੋਈ ਵੀ ਅੰਗ ਗਰਭ ਖਾ ਜਾਏ ਉਹ ਵੀ ਪੱਤਰਾ ਵਰਤਿਆ ਜਾਵੇ। ਗੱਲ ਕਿਹੋ, ਦੇਖੋ ਉਹਨਾਂ ਦੀ ਕਿੰਨੀ ਕੁਸ਼ਲਤਾ ਹੈ ਕਿ ਉਹ ਮੁੜ ਕੇ ਰਾਣਾ ਨੇ ਤੇ ਜਲਦ ਇੰਨੇ ਕਮਾਲ ਦੀ ਉਸ ਵੇਲੇ ਦੇ ਜਲਦ ਸਾਜ ਨੇ ਮੰਨੇ ਆ, ਉਹ ਵੀ ਕਮਾਲ ਹੈ। ਸਿਆਹੀ ਦੇ ਨੁਕਸ਼ੇ ਆਦਿਕ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਦੇ ਚ ਵਰਤੀਆਂ ਗਈਆਂ, ਸੋਨੇ ਦੇ ਵਰਕ ਵੀ ਵਰਤੇ ਗਏ ਜਿਹਨਾਂ ਨਾਲ ਅੱਖਰਾਂ ਦੇ ਵਿੱਚ ਬਹੁਤ ਵਧੀਆ ਚਮਕ, ਔਰ ਵੇਲ ਆਦਿਕ ਵੀ ਤੇ ਵਜਨ ਵੀ ਮਾੜਾ ਬੰਦਾ ਪ੍ਰਕਾਸ਼ ਤੋਂ ਕਾਸਣ ਨਹੀਂ ਕਰ ਸਕਦਾ। ਇੱਥੋਂ ਇਹ ਵੀ ਮਨੋਂ ਹੁੰਦਾ ਕਿ ਬਾਬਾ ਜੀ ਦਾ ਸਰੀਰ ਕਾਫੀ ਬਲਵਾਨ ਸੀ, 2-18 ਸਿਰ ਦਾ ਖੰਡਾ ਪ੍ਰਯੋਗ ਵਿੱਚ ਲਿਆਉਂਦੇ ਰਹੇ ਜੰਗਾਂ ਯੁੱਧਾਂ ਵਿੱਚ, ਸੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਸੇਵਾ ਮਾਤਾ ਸੁੰਦਰ ਕੌਰ ਜੀ ਦੇ ਹੁਕਮ ਨਾਲ ਦਰਬਾਰ ਸਾਹਿਬ ਲੱਗੀ ਗਜਕੇ ਵੱਲੋਂ ਇਹ ਉਹ ਮਹਾਨ ਸ਼ਖਸੀਅਤ ਆ ਇਤਨਾ ਕੁਰਬਾਨੀ ਵਾਲਾ ਦੁਨੀਆਂ ਦੇ ਕੋਈ ਪਰਿਵਾਰ ਨਹੀਂ 68 ਸ਼ਹੀਦੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ ਸਤਿਕਾਰਯੋਗ ਸਾਰੇ ਹੀ ਹੈ ਪਰ ਇਤਨਾ ਖੂਨ ਗੁਰੂ ਘਰ ਲਈ ਜੇ ਕਿਸੇ ਪਰਿਵਾਰ ਨੇ ਡੋਲਿਆ ਉਹ ਇੱਕੋ ਇੱਕ ਭਾਈ ਮਨੀ ਸਿੰਘ ਜੀ ਹੈ। ਦੂਜੀ ਮਹਾਨ ਸ਼ਖਸੀਅਤ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਵੀ ਹਰਿਮੰਦਰ ਸਾਹਿਬ ਦਾ ਗੁਰਪੁਰਬ ਮਨਾਉਣ ਲਈ ਸ਼ਹੀਦੀ ਦਿੱਤੀ ਬੰਦ ਕਟਾਇਆ। ਬਾਬਾ ਦੀਪ ਸਿੰਘ ਹਰਿਮੰਦਰ ਸਾਹਿਬ ਦੀ ਮਾਣ ਮਰਿਆਦਾ ਵਾਸਤੇ ਉਹਨਾਂ ਨੇ ਦੀਸ ਭੇਟ ਕੀਤਾ ਕਿਉਂਕਿ ਜਦੋਂ ਵੀ ਧਰਮ ਦੇ ਕਾਰਜ ਕੋਈ ਆਇਆ ਤੇ ਗਿਆਨੀ ਪੁਰਸ਼ ਹੀ ਆਇਆ ਗੱਜ ਕੇ ਬੋਲੋ ਇਹ ਨੀ ਤੇ ਗਿਆਨੀ ਮੇਰੇ ਕਥਾ ਵੱਟ ਗਿਆ ਕਿ ਜਦੋਂ ਬਾਬਾ ਗੁਰਬਖਸ਼ ਸਿੰਘ ਜੋ ਅਕਾਲ ਤਖ਼ਤ ਦੇ ਪਿਛਲੇ ਪਾਸੇ ਸ਼ਹੀਦ ਹੋਏ ਇਹ ਗਿਆਨੀ ਪੁਰਖ ਜਿਹੜੇ ਆ ਇਹਨਾਂ ਨੇ ਬਲੀਦਾਨ ਦਿੱਤੇ ਧਰਮ ਜੋ ਤਾਂ ਲੜੇ। ਸੋ ਸਾਧ ਸੰਗਤ ਜੀ ਤੇ ਜਿਹੜੀ ਦਮਦਮੇ ਸਾਹਿਬ ਸੇਵਾ ਬਾਬਾ ਦੀਪ ਸਿੰਘ ਜੀ ਨੇ ਆਰੰਭ ਕੀਤੀ ਉਹ ਦਮਦਮੇ ਟਕਸਾਲ ਬਣ ਗਏ ਜਿਹਦੇ ਵਿੱਚ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਹੈ ਉਹ ਸਾਰੀਆਂ ਹੀ ਸਿੱਖਾਂ ਦੀਆਂ ਸੰਪਰਦਾਵਾਂ ਦੇ ਹੀ ਹੈ ਅੱਬੇ ਦੇ ਸਰੂਪ ਹੈ ਕੋਈ ਵਿਤਕਰਾ ਨਹੀਂ। ਸੋ ਉੱਥੇ ਇਹ ਸ਼ੁੱਧ ਪਾਠ ਦੀ ਤੇ ਸ਼ੁੱਧ ਅਰਥ ਦੀ ਪਰੰਪਰਾ ਹੁਣ ਤੁਸੀਂ ਲੈ ਲਓ ਸਰੀਰ ਸ਼ੁੱਧ ਨਾ ਰੱਖੋ ਤੇ ਆਪਣੇ ਸਰੀਰ ਤੋਂ ਹੀ ਬੰਦੇ ਨੂੰ ਭੈੜੀ ਸਮੈਲ ਆਉਣ ਲੱਗ ਜਾਂਦੀ ਬੰਦਾ ਅੱਕ ਜਾਂਦਾ ਬਸਤਰ ਸਾਹਿਬ ਸ਼ੁੱਧ ਨਾ ਇੱਥੋਂ ਹੀ ਮਨ ਦੁਖੀ ਹੋ ਜਾਂਦਾ ਸ਼ੁੱਧ ਭੋਜਨ ਨਾ ਹੋਵੇ ਸਰੀਰ ਬਿਮਾਰ ਹੋ ਜਾਂਦਾ। ਇਸੇ ਤਰ੍ਹਾਂ ਸਾਧ ਸੰਗੀ ਸ਼ੁੱਧ ਵਾਤਾਵਰਨ ਨਾ ਹੋਵੇ ਜਿੱਥੇ ਬੰਦਾ ਰਹਿੰਦਾ ਗੰਦੇ ਪਰਮਾਣੂ ਹੋਣ ਉਹ ਵੀ ਬਿਮਾਰੀ ਦਾ ਕਾਰਨ ਬਣ ਜਾਂਦੇ। ਘਰ ਦਾ ਸ਼ੁੱਧ ਰੱਖਣਾ ਸਰੀਰ ਦਾ ਸ਼ੁੱਧ ਰੱਖਣਾ ਵਾਸਤਰਾਂ ਦਾ ਸ਼ੁੱਧ ਰੱਖਣਾ ਭੋਜਨ ਦਾ ਸ਼ੁੱਧ ਰੱਖਣਾ ਤੇ ਜੇ ਸ਼ੁੱਧ ਸੰਗਤ ਨਾ ਕੀਤੀ ਜਾਏ ਮੇਰੇ ਬੰਦਿਆਂ ਦੀ ਸੰਗਤ ਕੀਤੀ ਜਾਏ ਉਹਦੇ ਜੋ ਰਿਜ਼ਲਟ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਕਿਹੋ ਜਿਹਾ ਨਿਕਲਦੇ ਹੈ। ਸ਼ੁੱਧ ਲਿਟਰੇਚਰ ਨਾ ਪੜਿਆ ਜਾਏ ਉਹ ਮਨ ਤੇ ਕੀ ਪ੍ਰਭਾਵ ਪਾਉਂਦਾ ਅੱਖਾਂ ਦੀ ਦ੍ਰਿਸ਼ਟੀ ਵੀ ਸ਼ੁੱਧ ਨਾ ਹੋਵੇ ਕੰਨਾਂ ਦੀ ਸਰੋਤ ਸ਼ੁੱਧ ਨਾ ਹੋਵੇ ਰਸਨਾ ਦਾ ਬੋਲਣਾ ਸ਼ੁੱਧ ਨਾ ਹੋਵੇ। ਉਹ ਦ੍ਰੋਪਦੀ ਨੇ ਇੱਕੋ ਹੀ ਅੱਖਰ ਸ਼ੁੱਧ ਬੋਲਿਆ ਸੀ ਉਹ ਅੰਨੇ ਦਿਆ ਅੰਨਿਆ ਆ ਮਹਾਂਭਾਰਤ ਦੀ ਲੜਾਈ ਦਾ ਕਾਰਨ ਹੋਣਾ ਗੱਲ ਕੇ ਬੋਲੋ ਤੇ ਬੋਲਣਾ ਵੀ ਸ਼ੁੱਧ ਚਾਹੀਦਾ। ਤਾਂ ਹੀ ਮਹਾਰਾਜ ਨੇ ਕਿਹਾ ਪੇਕਾ ਬੋਲ ਬਚਣਾ ਸੁਣ ਮੂਰਖ ਮਨ ਅਜਾਣ ਮਿੱਠਾ ਬੋਲਦਾ ਨਿਵ ਚੱਲੇ ਰਸੋਂ ਵੀ ਕੁਛ ਦੇ ਰੱਬ ਤਨਾ ਦੀ ਬੁਕਲੀ ਜੰਗਲ ਕਿਆ ਟੁੰਡੇ ਰਸਨਾ ਤੋਂ ਬਚਨ ਵੀ ਸ਼ੁੱਧ ਬੋਲਣਾ ਪਵਿੱਤਰ ਬੋਲਣਾ। ਸਿਆਣੇ ਬੰਦੇ ਅਲਫਾਜ ਥੋੜੇ ਬੋਲਣਗੇ ਪਵਿੱਤਰ ਬੋਲਣਗੇ ਮੂਰਖ ਬਹੁਤ ਆਵਾਗਮਣ ਬੋਲੂਗਾ ਉਹਦੇ ਬਚਨਾਂ ਚ ਕੋਈ ਤਾਕਤ ਵਾਲੀ ਗੱਲ ਹੀ ਨਹੀਂ ਮਿਲੂਗੀ ਬਹੁਤ ਵੱਡੀ ਰਹਿਣ ਬਗਲ ਲਾਏਗਾ ਕਮਜ਼ੋਰ ਜੱਟ ਵਾਂਗ। ਸਿਆਣਾ ਜੱਟ ਜਿਹੜਾ ਉਹਨਾਂ ਕੇ ਬਗਲਾ ਬਗਲਦਾ ਜਿਹਨੂੰ ਕਾਬੂ ਵੀ ਕਰ ਸਕੇ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਸ਼ੁੱਧ ਸਪਰਸ਼ ਸ਼ੁੱਧ ਚਲਨ ਸ਼ੁੱਧ ਗਰੀਤਾ ਵਿਰਤੀ ਜਿਹੜੀ ਧਰਮ ਦੀ ਕਿਰਤ ਹੈ ਉਹ ਸ਼ੁੱਧ ਕਿਰਤ ਦਾ ਨਾਮ ਧਰਮ ਦੀ ਕਿਰਤ ਹੈ। ਸ਼ੁੱਧ ਧਰਮ ਸ਼ੁੱਧ ਕਰਮ ਸਾਰੀ ਮਨ ਦਾ ਸ਼ੁੱਧ ਹੋਣਾ ਬੁੱਧੀ ਦਾ ਸ਼ੁੱਧ ਹੋਣਾ ਇਹ ਆਤਮਾ ਅੱਗੇ ਸ਼ੁੱਧ ਸਰੂਪ ਹੈ ਇਹਨਾਂ ਅਸ਼ੁੱਧੀਆਂ ਦਾ ਹੀ ਪ੍ਰਭਾਵ ਅਵਰਣ ਆਤਮਾ ਤੇ ਆਉਂਦਾ ਆਤਮਾ ਤਾਂ ਕਦੀ ਉਹ ਸ਼ੁੱਧ ਹੁੰਦੀ ਜਿਵੇਂ ਸੂਰਜ ਹੈ ਧਰਤੀ ਦੀ ਗੰਦਗੀ ਦਾ ਸੂਰਜ ਤੇ ਕੀ ਅਸਰ ਹੈ ਪਰ ਜੇ ਸ਼ੁੱਧ ਵਾਤਾਵਰਨ ਹੈਗੀ ਆ ਗਿਆ ਤੇ ਸੂਰਜ ਵੀ ਦਾ ਨਹੀਂ ਇਸ ਤਰ੍ਹਾਂ ਆਤਮਾ ਹੈ ਤਾਂ ਪਵਿੱਤਰ ਪਰ ਜਦੋਂ ਬੁਰਾਈ ਦੀ ਗਰਦਿਸ਼ ਪੈਦਾ ਹੋ ਜਾਂਦੀ ਹੈ ਤੇ ਆਤਮਾ ਦੇ ਵੀ ਦਿਵ ਦਰਸ਼ਨ ਨਹੀਂ ਹੁੰਦੇ। ਇਸ ਵਾਸਤੇ ਬਾਣੀ ਦਾ ਪਾਠ ਕੀਰਤਨ ਵੀ ਸ਼ੁੱਧ ਹੋਵੇ ਅਸੀਂ ਇੱਕ ਵਾਰੀ ਇੱਧਰ ਹੋਣਾ ਜਾਂ ਭਾਈ ਸ਼ਿਕਾਰਾ ਸਿੰਘ ਬੈਠੇ ਤੇ ਦਸਮ ਗੁਰੂ ਜੀ ਦਾ ਸਥਾਨ ਹੈ ਦਿੱਲੀ, ਦਰਸ਼ਨ ਲਈ ਚਲੇ ਗਏ। ਉੱਥੇ ਬਜ਼ੁਰਗ ਰਾਜੀਵ ਸਿੰਘ ਲੱਗੇ ਸੀ, ਕਿਆ ਕਹਿਣਾ, ਇਤਨਾ ਸ਼ੁੱਧ ਕਮਾਲ ਦਾ ਕੀਰਤਨ ਤੇ ਸਮਾਧੀ ਲਾਗੇ ਉੱਠਣ ਨੂੰ ਯਤਨ ਆ ਗਏ। ਇਹ ਕਹਿਣ ਲੱਗੇ ਬਾਬਾ ਜੀ ਏਅਰਪੋਰਟ ਦਾ ਟਾਈਮ ਹੋ ਗਿਆ, ਉਧਰ ਉਹ ਆਨੰਦ ਛੱਡਣ ਨੂੰ ਚੇਤਨਾ ਕਰੇ ਤੇ ਟਾਈਮ ਵੀ ਮਜਬੂਰ ਕਰੇ। ਬਾਅਦ ਨੂੰ ਸ਼ੁੱਧ ਚੀਜ਼ ਇੰਨੀ ਪਿਆਰੀ ਲੱਗਦੀ ਹੈ, ਸ਼ੁੱਧ ਚਾਰ ਚੱਲਣ। ਦੇਖੋ ਮਨੁੱਖ ਸਾਰੇ ਉਹ ਹੀ ਹੈ, ਪੰਜਾਂ ਤੱਤਾਂ ਦੀ ਮਿੱਟੀ ਲੱਗੀ ਹੈ, ਉਹ ਇੰਦਰੀ ਹੈ, ਉਹੀ ਆਤਮਾ ਹੈ। ਪਰ ਜਿਹਨਾਂ ਦਾ ਚਾਰ ਚੰਨ ਸ਼ੁੱਧ ਹੈ ਉਹਨਾਂ ਦੇ ਹਰੇਕ ਯਕੀਨ ਕਰਦਾ, ਤੇ ਜਿਹੜਾ ਬੇਵਿਚਾਰੀ ਬੰਦਾ ਉਹਦੇ ਨਾਲ ਉਹ ਗੱਲ ਕਰਨ ਨੂੰ ਤਿਆਰ ਨੇ, ਕਿਉਂਕਿ ਉਹ ਜੀਵਨ ਸ਼ੁੱਧ ਹੈ। ਸ਼ੁੱਧ ਜਿਹੜਾ ਚਾਲ ਚੱਲਣ ਹੈ, ਸ਼ੁੱਧ ਜੀਵਨ ਹੈ, ਉਹ ਮਨੁੱਖ ਵੀ ਪਿਆਰਾ ਲੱਗਦਾ। ਤੇ ਜਿਹੜੇ ਮਨੁੱਖ ਦਾ ਦੁਰਾਚਾਰ ਹੋ ਜਾਏ, ਭਾਵੇਂ ਸ਼ਕਲ ਕਰਕੇ ਸੋਹਣਾ ਹੋਵੇ, ਬੁੱਧੀਮਾਨ ਵੀ ਹੋਵੇ, ਤੇ ਰਾਵਣ ਸਰੀਰ ਕਰਕੇ ਸੁੰਦਰ ਬਹੁਤ ਸੀ, ਚੌਟ ਦੇ ਦਿਆਂ ਦਾ ਉਹ ਮਹਾਰ ਸੀ, ਪਰ ਕਰੈਕਟਰਲੈਸ ਹੋਣ ਦੇ ਕਾਰਨ ਰਾਵਣ ਦੀ ਜੋ ਹਰ ਸਾਲ ਦੁਰਦਸ਼ਾ ਹੁੰਦੀ ਆ ਤੁਹਾਡੇ ਸਾਹਮਣੇ ਗੱਲ ਕਿਵਲੋ ਪੜਿਆ ਤਾਂ ਬਹੁਤ ਸੀ। ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਉਹਦੀ ਅਸ਼ੁੱਧੀ ਵਾਸਤੇ ਉਹ ਅੱਖਰ ਲੈ ਗਿਆ, ਇੱਕ ਲੱਖ ਕੂਦ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨੂੰ ਵਗ, ਮੂਰਖ ਰਾਵਣ ਕਿਆ ਲੈ ਗਿਆ। ਮੂਰਖਤਾ ਅਸ਼ੁੱਧੀ ਦਾ ਪ੍ਰਤੀਕ ਹੈ, ਉਹਦੀ ਅਸ਼ੁੱਧੀ ਨੂੰ ਇਸ ਰੂਪ ਚ ਲੈ ਗਿਆ। ਸਿਆਣਾ ਵੀ ਹੈ, ਬੁੱਧੀਮਾਨ ਹੈ, ਮੰਤਰੀ ਜੰਤਰੀ ਸੰਤਰੀ ਵੀ ਬਹੁਤ ਹੈ, ਤੇ ਕਹਿੰਦੇ ਚੰਦ ਸੂਰਜ ਜਾ ਕੇ ਤਪਤ ਰਸੋਈ ਤੇ ਸੰਤਰ ਜਾ ਕੇ ਕਪੜੇ ਧੋਈ। ਇੱਥੇ ਤੱਕ ਜੇਤੂ ਵੀ ਹੈ, ਉੱਪਰਲੇ ਲੋਕਾਂ ਨੂੰ ਵੀ ਜਿੱਤ ਦੇ ਹੱਥ ਮਾਰਨ ਵਾਲਾ, ਪਰ ਇੱਕ ਕਰੈਕਟਰ ਲੈਸ ਹੋਣ ਦੇ ਕਾਰਨ, ਅਸ਼ੁੱਧ ਜੀਵਨ ਹੋਣ ਦੇ ਕਾਰਨ ਸਨਮਾਨ ਨਹੀਂ ਲੈ ਸਕਿਆ। ਲੜਾਕਾ ਦੇ ਬਹਾਦਰ ਵੀ ਬੜਾ ਸੀ, ਝੁਕਿਆ ਨਹੀਂ ਮਰ ਗਿਆ, ਪਰ ਕਰੈਕਟਰ ਲੈਸ ਹੋਣ ਦੇ ਕਾਰਨ ਉਹਦੀਆਂ ਸਾਰੀਆਂ ਚੰਗਿਆਈਆਂ ਤੇ ਪਾਣੀ ਫਿਰ ਗਿਆ। ਕਰੈਕਟਰ ਦਾ ਸ਼ੁੱਧ ਹੋਣਾ, ਗੁੱਡ ਕੰਡਕਟ ਹੋਣਾ, ਜਤਿੰਦਰ ਹੋਣਾ, ਗੁਰੂ ਘਰ ਦਾ ਜਪਜੀ ਸਾਹਿਬ ਦਾ ਰਿਜ਼ਲਟ ਇਹ ਹੈ, ਜਗ ਪਹਾੜਾ ਧੀਰੇ ਸੁਨਿਆਰ ਹਰਨ ਮਤ ਵੇਦ ਅਤਿਆਰ, ਭਾਉ ਕੱਲਾ ਸਭ ਪਾਓ ਭਾਂਡਾ ਪਾਓ ਅੰਮ੍ਰਿਤ ਤਾਲ ਘੜੀਆ ਸਭ ਸੱਚੀ ਟਕਸਾਲ, ਇਨਕੋ ਨਦਰ ਧਰਮ ਦਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਟਕਸਾਲ ਚ ਜੀਵਨ ਬਣਦਾ। ਸੋ ਕਥਾ ਦਾ ਸ਼ੁੱਧ ਹੋਣਾ, ਪਾਠ ਸ਼ੁੱਧ ਹੋਏਗਾ, ਉਹਦਾ ਅਰਥ ਸ਼ੁੱਧ ਹੋਏਗਾ, ਕਰਨ ਵਾਲੇ ਨੂੰ ਵੀ ਆਨੰਦ ਵੱਖਰਾ ਆਏਗਾ, ਸਰੋਤਿਆਂ ਨੂੰ ਵੀ ਆਏਗਾ। ਬਾਬਾ ਕੁਦਾਲ ਸਿੰਘ ਜੀ ਮਹਾਰਾਜ ਜਦੋਂ ਕਿਤੇ ਪਾਠ ਕਰਦੇ ਸੀ, ਇਤਨਾ ਸ਼ੁੱਧ ਇਤਨਾ ਟੇਕ ਰਹਾ ਕਿ ਸਰੋਤੇ ਮੁਕਤ ਹੋ ਜਾਂਦੇ ਸੀ। ਬਾਬਾ ਸ਼ਾਮ ਸਿੰਘ ਜੀ ਮਹਾਰਾਜ, ਬਾਬਾ ਮਿਸ਼ਰਾ ਸਿੰਘ ਜੀ, ਰਾਗੀ ਮਨਸ਼ਾ ਸਿੰਘ, ਦਰਬਾਰ ਸਾਹਿਬ ਕੀਰਤਨ ਕਰਦੇ ਸੀ, ਕਿਆ ਸਰੋਤਿਆਂ ਦਾ ਕੇ ਟੈਲੀਵਿਜ਼ਨ ਸ਼ੁੱਧ ਕੀਰਤਨ। ਜੇ ਲੈ ਤਾਰੀ ਨਾ ਹੋਵੇ, ਸਰਗਮਾਂ ਦੀ ਅਸ਼ੁੱਧੀ ਹੋਵੇ, ਤੋਲ ਬੋਲ ਪੂਰਾ ਨਾ ਹੋਵੇ, ਉਸ ਕੀਰਤਨ ਵਿੱਚ ਵੀ ਕੋਈ ਮਜ਼ਾ ਆਨੰਦ ਨਹੀਂ ਆਏਗਾ। ਖੁਰਾਕ ਸ਼ੁੱਧ ਨਹੀਂ ਖਾਵਾਂਗੇ, ਉਹ ਵੀ ਸਰੀਰ ਦੇ ਵਿੱਚ ਗੜਬੜ ਕਰਦਾ ਹੈ। ਹਰ ਚੀਜ਼ ਅਸ਼ੁੱਧ ਮਾੜੀ ਹੈ। ਇਸ ਤਰ੍ਹਾਂ ਬਾਣੀ ਦਾ ਪਾਠ ਜਿਹੜਾ ਉਹ ਵੀ ਸ਼ੁੱਧ ਹੋਣਾ ਜ਼ਰੂਰੀ ਹੈ। ਹੁਣ ਮਾਂ ਦੀ ਦਾਲ ਹੈ, ਇੱਕ ਕੋਕੜੂ ਆ ਜਾਏ ਸਾਰੀ ਦਾਲ ਦਾ ਹੀ ਸਵਾਦ ਉਗਾ ਦਿੰਦਾ, ਕਿਉਂਕਿ ਕੋਰਣ ਮੁੜ ਜਿਹਾ ਸਾਰੇ ਮੁੜ ਤਾਂ ਰਹਿ ਜਾਣਗੇ, ਉਹ ਜਿਹੜਾ ਕੋਕੜੂ ਆ ਉਹਨੂੰ ਵੀ ਉਹੀ ਮਿਲਦੀ ਹੈ, ਕੋਈ ਬਦਲਦਾ। ਇਸ ਤਰ੍ਹਾਂ ਜਿਹੜੇ ਮਨਮੁਖ ਆ ਉਹ ਕੋਕੜੂ ਮੋਟ ਵਰਦੇ ਆ, ਉਹ ਆਪਣੇ ਜੀਵਨ ਦੀ ਪਰਿਵਰਤਨ ਹੀ ਨਹੀਂ ਲਿਆਉਂਦੇ। ਅੰਦਰ ਜਾ ਕੇ ਵੀ ਆਪਣੀਆਂ ਆਦਤਾਂ ਬੁਰੀਆਂ ਤਿਆਗਦੇ ਨੇ, ਪਰ ਉਹ ਸਨਮਾਨ ਨਹੀਂ ਲੈ ਸਕਦੇ। ਇਸ ਕਰਕੇ ਸਭ ਤੋਂ ਪਹਿਲਾਂ ਹੈ ਬਾਣੀ ਦਾ ਸ਼ੁੱਧ ਪਾਠ। ਹੁਣ ਅਸੀਂ ਪੀਐਚਡੀ ਤੱਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਖਰਚਾ ਵੀ ਬੜਾ ਕਰਦੇ ਹਾਂ, ਖੁਰਾਕਾਂ ਪੁਸ਼ਾਕਾਂ ਬਹੁਤ ਕੁਝ ਕਰਦੇ ਹਾਂ, ਗੁਰਸਿੱਖ ਵੀ ਪਾਉਂਦੇ ਹਾਂ, ਬਹੁਤੇ ਅੰਮ੍ਰਿਤਧਾਰੀ ਵੀ ਹੈ, ਪਰ ਕਦੀ ਇੱਕ ਸਾਲ ਬਾਣੀ ਦਾ ਸ਼ੁੱਧ ਪਾਠ ਕਰਨ ਲਈ ਵੀ ਲਾਉਣ ਦਾ ਯਤਨ ਕੀਤਾ? ਗੱਜ ਕੇ ਬੋਲੋ। ਦੁਨਿਆਵੀ ਪੜ੍ਹਾਈ ਵਾਸਤੇ 16-16, 18-18 ਸਾਲ ਕਿੰਨਾ ਖਰਚਾ, ਕਿੰਨਾ ਕੁਝ ਕਰਦੇ। ਤੇ ਜਿਹੜੇ ਗੁਰੂ ਨੂੰ ਅਸੀਂ ਗੁਰੂ ਕਹਿੰਦੇ ਹਾਂ, ਜਿਹਦਾ ਦਰਸ਼ਨ ਕਰਦੇ ਹਾਂ, ਉਹਦਾ ਦਰਸ਼ਨ ਇਹ ਜਿਹੜੇ ਢੰਗ ਨਾਲ ਅਸੀਂ ਦੇਖਦੇ, ਅਸਲੀ ਦਰਸ਼ਨ ਹੈ ਗੁਰਬਾਣੀ ਦਾ ਨੇਤਰਾਨਾ ਸ਼ੁੱਧੀ ਰੂਪ ਵਿੱਚ ਪਾਠ ਕਰਕੇ ਆਤਮਵੰਤ ਤੱਕ ਮਹਾਰਾਜ ਦਾ ਦਰਸ਼ਨ ਕਰਨਾ। ਜਿਹੜੇ ਫਰਾਂਟੀਅਰ ਦੇ ਇਲਾਕੇ ਦੇ ਸਿੱਖ ਹੈ, ਉਹਨਾਂ ਦੇ ਵਿੱਚ ਇਹ ਕੋਈ ਗੱਲ ਸੀ। ਉਦਾਸ ਨੂੰ ਇੱਕ ਵਾਰੀ ਸੰਗਤ ਨੇ ਬੁਲਾਇਆ, ਕਹਿੰਦੇ ਮਹਾਰਾਜ ਬੱਚਿਆਂ ਨੂੰ ਗੁਰੂ ਮਹਾਰਾਜ ਦੇ ਚਰਨੀ ਲਾਉਣਾ। ਮੈਂ ਸਮਝਿਆ ਭਾਵ, ਕਹਿੰਦੇ ਜੀ ਜਿਸ ਵਿਅਕਤੀ ਨੂੰ ਅਸੀਂ ਆਪਣੇ ਸਮਾਜ ਵਿੱਚ ਕੋਈ ਚੰਗਾ ਸਮਝਦੇ ਹਾਂ, ਵਿਦਵਾਨ ਸਮਝਦੇ ਹਾਂ, ਆਪਣੇ ਬੱਚਿਆਂ ਨੂੰ 5 ਜਪਜੀ ਸਾਹਿਬ ਦੀਆਂ ਪੌੜੀਆਂ ਉਹਦੇ ਮੁੱਖ ਦੁਆਰਾ ਪਾਠ ਕਰਾਉਂਦੇ ਹਾਂ, ਇਹ ਚਰਨੀ ਲਾਉਣਾ ਹੈ। ਤੇ ਫਿਰ ਉਹ ਸੰਥਿਆ ਕਰਦਾ ਰਹਿੰਦਾ, ਤੇ ਹੌਲੀ ਹੌਲੀ ਸਾਰੀ ਸੰਥਾ ਹੋ ਜਾਂਦੀ ਹੈ। ਇਸੇ ਢੰਗ ਨਾਲ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਂਦਾ ਤੇ ਨਿਤਨੇਮ ਵੀ ਬਣ ਜਾਂਦਾ। ਕਿ ਫਰੰਟੀਅਰ ਦੇ ਇਲਾਕੇ ਦੇ ਉਹ ਸਿੰਘਾਂ ਨੇ ਗੱਲ ਮੈਨੂੰ ਦੱਸੀ ਕਿ ਉਹਨਾਂ ਦਾ ਭੇਦ ਰਾਜ ਉਦੋਂ ਸਮਝ ਆਇਆ, ਪਰ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ। ਟੈਲੀਵਿਜ਼ਨ ਦੇਖਣ, ਮੈਗਜ਼ੀਨ ਜਾਂ ਹੋਰ ਅਖਬਾਰਾਂ ਤੇ ਹੋਰ ਲਿਟਰੇਚਰ ਪੜ੍ਹਨ ਕਾਫੀ ਟਾਈਮ ਲੈਂਦੇ, ਪਰ ਬਾਣੀ ਵੱਲ ਸਾਡੀ ਰੁਚੀ ਨੇ ਤੇ ਬਾਣੀ ਵੱਲ ਵੀ ਸਾਡਾ ਧਿਆਨ ਨੇ। ਫਿਰ ਇਹਨਾਂ ਦੋਹਾਂ ਕੰਢਿਆਂ ਦੇ ਅੰਦਰ ਸ਼ੀਸ਼ੀ ਦਾ ਪ੍ਰਵਾਹ ਚੱਲਦਾ, ਇੱਕ ਕੰਢਾ ਨੀ ਦਰਿਆ ਦਾ ਆਉਂਦਾ, ਦੋ ਹੁੰਦੇ ਨਹਿਰ ਦੇ ਵੀ, ਦੋ ਕੰਢਿਆਂ ਦੇ ਦਰਿਆ ਚੱਲਦਾ, ਸਿੱਖੀ ਵੀ ਦੋ ਕੰਢਿਆਂ ਦੇ ਚੱਲਦੀ ਹੈ, ਬਾਣੀ ਤੇ ਬਾਣੀ ਦੇ ਅੰਦਰ। ਜਿੱਥੇ ਬਾਣਾ ਨੇ ਬਾਣੀ ਨੀ, ਉੱਥੇ ਸਮਝੋ ਸਿੱਖੀ ਨੀ ਆ ਸਕਦੀ। ਤੇ ਸਿਮਰ ਆਏਗਾ। ਸੋ ਇਸ ਕਰਕੇ ਸਾਧ ਸੰਗਤ ਜੀ, ਬਾਣੀ ਦਾ ਪਾਠ ਸ਼ੁੱਧ ਹੋਣਾ। ਧੰਨ ਧੰਨ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਹਨਾਂ ਦਾ ਅੱਜ ਗੁਰਪੁਰਬ ਵੀ ਮਨਾ ਰਹੇ ਹੋ, ਉਹਨਾਂ ਨੇ ਬਹੁਤ ਵੱਡੀ ਇੱਕ ਮਿਸਾਲ ਕਾਇਮ ਕੀਤੀ ਹੈ ਬਾਣੀ ਦੇ ਸ਼ੁੱਧ ਪਾਠ ਵਾਸਤੇ। ਹਜ਼ੂਰ ਮਹਾਰਾਜ ਬੈਠੇ ਸੀ, ਮੌਜ ਆ ਗਈ, ਵੱਡੇ ਲੋਕਾਂ ਦੀ ਮੌਜ ਹੁੰਦੀ ਹੈ, ਪੈਗੰਬਰ ਲੋਕਾਂ ਦੀ। ਕਹਿੰਦੇ ਕੋਈ ਸਿੱਖ ਹੈ ਜੋ ਸਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰਮ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਇਹਦਾ ਸ਼ੁੱਧ ਪਾਠ ਸੁਣਾਵੇ? ਤੇ ਹੁਣ ਮਾੜੇ ਬੰਦੇ ਦੀ ਜ਼ਰੂਰਤ ਨੀ ਹੁੰਦੀ ਮਹਾਰਾਜ ਨੇ ਮੋਹਰੇ ਬੋਲਣਾ, ਕਿਉਂਕਿ ਸਭਾ ਚ ਬੋਲਣਾ ਵੀ ਬੜਾ ਔਖਾ ਜੀ, ਹਰਜ ਨੀ ਕਰ ਸਕਦਾ। ਕਈਆਂ ਦੀ ਕਿਤਾਬਾਂ ਵੀ ਲਈਆਂ, ਸਭਾ ਚ ਕਿਵੇਂ ਬੋਲੀ, ਉਹ ਪੜ੍ਹ ਕੇ ਵੀ ਬੋਲਣਾ ਨੀ ਆਉਂਦਾ, ਇਹ ਤਾਂ ਬਖਸ਼ਿਸ਼ ਹੁੰਦੀ ਹੈ। ਸਨਾਟਾ ਜਾ ਗਿਆ ਸਨਾਟਾ, ਇੱਕ ਸਿੱਖ ਨੇ ਬੜਾ ਹੌਸਲਾ ਕੀਤਾ, ਗੱਲ ਵਿੱਚ ਪੱਲਾ ਪਾ ਕੇ ਅਰਜੋਈ ਕੀਤੀ ਹਜ਼ੂਰੋ ਨਿਵਾਸੀ ਭਾਈ ਗੋਪਾਲਾ ਜੀ ਕਿ ਹਜ਼ੂਰ ਇਹ ਤਾਂ ਕਿਰਪਾ ਨਹੀਂ ਕਰ ਸਕਦੇ ਹਾਂ, ਪਰ ਜੇ ਆਪ ਦਾਸ ਨੂੰ ਸਮਤ ਬਖਸ਼ਿਸ਼ ਕਰੋ, ਹੰਕਾਰ ਨਹੀਂ ਕੀਤਾ ਮੈਂ ਸ਼ੁੱਧ ਪਾਠ ਕਰਦਾ, ਜੇ ਆਪ ਬਖਸ਼ਿਸ਼ ਕਰੋ। ਧੰਨ ਧੰਨ ਸੱਚੇ ਪਾਤਸ਼ਾਹ, ਅੱਜ ਅਸੀਂ ਬਾਣੀ ਦਾ ਸਤਿਕਾਰ ਕੀ ਕਰਦੇ ਹਾਂ? ਹਜ਼ੂਰ ਗਰੀਬ ਨਿਵਾਸ ਜੀ ਨੇ ਆਪਣੇ ਸਿਧਾਸਣ ਤੇ ਆਪਣੇ ਸੱਜੇ ਪਾਸੇ ਭਾਈ ਗੋਪਾਲਾ ਜੀ ਨੂੰ ਬਾਣੀ ਦੇ ਸਤਿਕਾਰ ਵਾਸਤੇ ਬਹਾਲਿਆ। ਹੁਣ ਵੀ ਜਿਹੜੇ ਅਸੀਂ ਕਥਾ ਕਰਦੇ ਹਾਂ ਤੇ ਪਾਠੀ ਨੂੰ ਸੱਜੇ ਪਾਸੇ ਬਹਾਲਦੇ ਹਾਂ। ਗੱਜ ਕੇ ਬੋਲੋ। ਤੇ ਸਾਧ ਸੰਗਤ ਜੀ, ਭਾਈ ਗੋਪਾਲਾ ਜੀ ਨੂੰ ਹੁਕਮ ਹੋਇਆ ਕਿ ਪਾਠ ਸੁਣਾਓ, ਇਤਨਾ ਪਾਠ ਸ਼ੁੱਧ ਕੀਤਾ ਕਿ ਬੋਤੀ ਭਰੋ ਦਿੱਤੇ। ਬਾਣੀ ਤਾਂ ਸ਼ੁੱਧ ਹੀ ਹੈ, ਸਾਡੇ ਪੜ੍ਹਨ ਵਿੱਚ ਹੀ ਫਰਕ ਪੈਂਦਾ। ਜੇ ਕਹੀਏ ਬਾਣੀ ਸ਼ੁੱਧ ਨਹੀਂ, ਬਾਣੀ ਤਾਂ ਸ਼ੁੱਧ ਹੈ, ਜਿਹੜੇ ਨੂੰ ਪੜ੍ਹ ਉਹਨੂੰ ਸ਼ੁੱਧ ਕਰਦੀ ਹੈ, ਪਾਪਾਂ ਦੀ ਨਿਵਰਤੀ ਕਰਕੇ ਹਿਰਦਾ ਪਵਿੱਤਰ ਕਰਦੀ ਹੈ, ਪਰ ਸਾਡੇ ਪੜ੍ਹਨ ਵਿੱਚ ਲਾਗ ਮਾਤਰ ਦਾ ਫਰਕ ਰਹਿ ਜਾਂਦਾ। ਸਾਧ ਸੰਗਤ ਜੀ, ਜਿਉਂ ਜਿਉਂ ਪਾਠ ਸ਼ੁੱਧ ਕਰਦੇ ਰਹੇ ਮਹਾਰਾਜ, ਇਤਨੇ ਪ੍ਰਸੰਨ ਹੁੰਦੇ ਗਏ ਸੰਗਤਾਂ ਵੀ, एक महाराज ने चरण जो के ताकत को नीचे रख दिया, सजा गोडा खड़ा कर लिया कि जदों श्री जपजी साहब गुरु नानक साहब जी की बाणी संपूर्ण हो जाएगी तो इस सिख हुण गुरबाणी के शुद्ध पाठ के बराबर की दिता जाए, क्योंकि बाणी के बराबर कोई चीज है नहीं जी दिखती जाए, तो ना लोगों चौदह भवन कोई वस्तु है ही नहीं। अभी तो अखंड पाठ करा के फिर भी कहने ग्रंथियों ने इन्नी माया दिखती गज के बोलो, बाणी का कोई मुल दे सकता भेटा दे सकता कोई? साध संगत जी के हुण क्या भेटा की थी कि गुरु नानक साहब जी की बाणी कह लगे होर ताई के बराबर कोई चीज है नहीं, गुरु नानक साहब जी की गद्दी है यही दे रहे हैं गज के बोलो, पदार्थ तो कोई है नहीं, आ गुरु नानक साहब गद्दी है यही उन्हों की बाणी को भेट कर दें। जल्द राती रुते खेती बार इस पौड़ी से पहुंचा तो साहब से कलयुग भी प्रभाव पाता अपना, यह भी तो विकल्प करता ना, संकल्प हो गया कि सतगुरु गरीब नवास मैनू प्रसन्नता देन। वो भाई बिली चांदी जरा सवा लख का घोड़ा से सवा लख की सोने की काठी से लगाम वो महाराज दिन महाराज ने गोडा रोक लिया, पाठ संपूर्ण होया, बहुत प्रसन्नता दी। कहते सिखा बाणी बराबर कोई चीज नहीं तो अदे है, पर असि गुरु नानक की गद्दी देन लगे सी तेरा मन घोड़े से डोल गया। भाई बिधी चंद ने कहा लिया भी घोड़ा जाके होने ही दे, वो कहते महाराज कृपा करो, कहते नहीं सीखी भी देंगे गली के बोलो। सिख का तू कहने पर ही तो तेन गुरता गद्दी देन लगे ये साखी इस गल की गवाह कि सतगुरु गरीब नवाज शुद्ध बाणी के पाठ तो कितने प्रसन्न होंगे, कितने बख्शिश कर रहे। एक लग मात्र कोई सिख गल पढ़ता वो समझे कि बाणी मेरा शरीर है मेरे अंग बन, सिखां की बेनती तो शुद्ध पाठ से शुद्ध अर्थां की टकसाल आरंभ की। दमदमा साहब साबो की तलवंडी अज भी टकसाल चल रही है, गाण विद्या पढ़ाइया जा रही जिन्हों जिन्हों समागम आ रहे होंगे वो ये सेवा निभा रहे हैं। बेअंत महापुरखां ने बाबा अमीर सिंह जी महाराज अमृतसर साठ कथा गुरु ग्रंथ साहब दी जिंदगी च पढ़ाइया, संत बाबा सुंदर सिंह जी महाराज भिंडरा वाले ब्रह्म ज्ञानी कितनी कृपा उन्होंने की, अज भी उन्होंने विद्यार्थी जिनी जिनी सोझी है सेवा करते। सो सार संगत जी सतगुरु जी ने अपार कृपालता बख्शिश की है। एक तो अज महाराज छेवें पातशाह का गुरपुरब, दूजा संथा जी आरंभ की थी भाई साहब भाई गुरशरण सिंह जी ने, मैनू इन्होंने वो सारा पाठ सरवण कराया, मन बड़ा खुश आया। गुरु के कीर्तनिया बड़ा राग ताल के अंदर बोले, मगर सिंह भी उसे स्वर में बोले, बड़ा तोल वजन रागी, क्योंकि रागी थी ना बड़ी टेक ना धुनी दे विच, और काली जल्दबाजी नहीं की ता जो जरा गहां उतो संख्या करने वाला उन्होंने कोई बहुती बखेलता ना हो, विश्राम जमकियां जमकियां जा अर्ध विश्राम सारे पूरे ला करके, क्योंकि टकसाल के विद्यार्थी है तो पाठ गुरु महाराज की कृपा के नाल ये समुंदर करन वाला किया। सो अज वो समा आया कि उस संथा का जो इस स्थान के उ ਆਰੰਭਤਾ ਕੀਤੀ ਸੀ ਤੇ ਸੰਪੂਰਨਤਾ ਵੀ ਤੇ ਪ੍ਰਬੰਧਕਾਂ ਨੇ ਵੀ ਇਹਨਾਂ ਨੂੰ ਸਹਿਯੋਗ ਦਿੱਤਾ ਤੇ ਗੁਰੂ ਮਹਾਰਾਜ ਨੇ ਵੀ ਬਖਸ਼ਿਸ਼ ਕੀਤੀ ਕਿ ਇਹ ਇਹਨਾਂ ਨੂੰ ਰੈਡੂਏ ਦੀ ਵੀ ਇਹ ਸੇਵਾ ਬਖਸ਼ਿਸ਼ ਕੀਤੀ ਹੈ। ਪਹਿਲਾਂ ਵੀ ਕੋਈ ਸਿੰਘ ਆਪਣੇ ਨਾਲ ਪਿਆਰ ਰੱਖਦੇ ਸੀ, ਇੱਕ ਵਾਰੀ ਦਾਸ ਗਏ ਸੀ ਤੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਹੁਣ ਸੰਗਤ ਦਾ ਵੀ ਫਰਜ਼ ਹੈ ਕਿ ਇਹਨਾਂ ਨੂੰ ਸਹਿਯੋਗ ਦਿਓ। ਜੋ ਇਹਨਾਂ ਨੇ ਪਰੰਪਰਾ ਸੇਵਾ ਆਰੰਭ ਕੀਤੀ ਹੈ ਇਹ ਸਦਾ ਵੇਗ ਇਸੇ ਤਰ੍ਹਾਂ ਚੱਲਦੀ ਰਹੇ। ਉਹਦੇ ਵਾਸਤੇ ਸੇਵਾ ਦੇ ਕੰਮ ਚ ਤਨ ਦੀ ਧਨ ਮਨ ਲੋੜ ਤੇ ਪੈਂਦੀ ਹੈ। ਜਿਹੜੇ ਮਾਇਆ ਦੇ ਕੰਮ ਹੈ ਉਹ ਮਾਇਆ ਦੁਆਰਾ ਹੁੰਦੇ ਹੈ। ਇਹ ਸੇਵਾ ਧਾਰਮਿਕ ਪੱਖੋਂ, ਗੁਰਬਾਣੀ ਦੇ ਪ੍ਰਚਾਰ ਪੱਖੋਂ, ਕਥਾ ਕੀਰਤਨ ਪੱਖੋਂ ਵੀ ਚੱਲਦੀ ਰਹੇ। ਸੋ ਜਿਵੇਂ ਸਾਡੇ ਸਾਲਾਂ ਦੇ ਰਿਵਾਜ ਹੈ ਕਿ ਜਦੋਂ ਸੰਥਿਆ ਹੁੰਦੀ ਹੈ ਉਦੋਂ ਫਿਰ ਇੱਕ ਸੁੱਚਾ ਵਸਤਰ ਵਿਛਾਉਣਾ, ਉਹਦੇ ਤੇ ਰੀਲਾਂ ਪ੍ਰਕਾਸ਼ ਕਰਨ। ਪਰ ਅੱਜ ਇੱਕ ਬਿਮਾਰੀ ਬੜੀ ਭੈੜੀ ਜਿਹੀ ਪੈ ਗਈ ਹੈ ਤੇ ਕੀਰਤਨ ਵਾਲੇ ਬੜੇ ਬੜੇ ਰਾਗੀ ਵੀ ਤੇ ਆਮ ਬੱਚੇ ਬੱਚੀਆਂ, ਰਾਗੀ ਤਾਂ ਕਾਗਜ਼ ਤੇ ਸ਼ਬਦ ਲਿਖ ਕੇ ਫੱਟੀ ਤੇ ਰੱਖ ਲੈਂਦੇ ਆ ਤੇ ਜਿਹੜੇ ਬੱਚੇ ਬੱਚੀਆਂ ਉਹ ਅੰਮ੍ਰਿਤ ਕੀਰਤਨ ਦੀ ਪੋਥੀ ਆਪਣੀ ਚੌਪੜੀ ਤੇ ਰੱਖ ਲੈਂਦੇ ਆ। ਇਹ ਬਾਣੀ ਦੀ ਬੜੀ ਬੇਅਦਬੀ ਹੈ। ਗੁਰੂ ਕੇ ਕੀਰਤਨੀਆਂ ਨੂੰ ਸ਼ਬਦ ਜਿਹੜੇ ਕੰਠ ਕਰਨੇ ਚਾਹੀਦੇ ਆ। ਹੁਣ ਬਾਣੀ ਇੱਕ ਤਾਂ ਚੌਰ ਤੱਕ ਦੀ ਮਾਲਕ ਆ ਤੇ ਆਪਾਂ ਭੁਜ ਪੱਤਰੀਆਂ ਦੇ ਲੈ ਕੇ ਰੱਖ ਲੈਂਦੇ ਹਾਂ, ਇਹ ਠੀਕ ਨਹੀਂ। ਤੇ ਸ਼ਬਦ ਵੱਧ ਤੋਂ ਵੱਧ ਕੰਠ ਕਰਕੇ ਉਹਨਾਂ ਦਾ ਕੀਰਤਨ ਕਰਨਾ ਚਾਹੀਦਾ। ਉਹ ਘੜੀ ਘੜੀ ਥੱਲੇ ਪੱਟੀ ਹੱਲ ਦੇਖਦੇ ਆ ਤੇ ਸੁਰਤੀ ਜਿਹੜੀ ਹੈ ਇਕਾਗਰਤਾ ਵਿੱਚ ਰਹਿੰਦੀ ਨਹੀਂ। ਕੀਰਤਨ ਕਰਨ ਵਾਲੇ ਦੀ ਵੀ ਸਮਾਧੀ ਲੱਗੇ ਤੇ ਸਰੋਤੇ ਦੀ। ਦੂਸਰਾ ਜਿਹੜੇ ਆਮ ਪ੍ਰੇਮੀ ਕੀਰਤਨ ਕਰਦੇ ਹੈ ਉਹ ਪੋਥੀਆਂ ਨੂੰ ਇਸ ਤਰ੍ਹਾਂ ਪੱਟਾਂ ਤੇ ਰੱਖ ਲੈਂਦੇ ਹੈ, ਪੈਰਾਂ ਵਾਲੇ ਹੱਥ ਲੱਗਦੇ ਹੈ। ਇਹ ਵੀ ਬਾਣੀ ਦੀ ਜ਼ਰੂਰੀ ਹੈ। ਸ਼ਬਦ ਕੰਠ ਕਰਨੇ ਚਾਹੀਦੇ ਹੈ। ਬਾਣੀ ਕੰਠ ਤੇ ਪੈਸਾ ਕੰਠ। ਕਹਿੰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਤਾਇਆ ਜੀ ਸਨ ਭਾਈ ਕਾਂਸ, ਉਹਨਾਂ ਨੇ ਕਾਨੜੇ ਰਾਗ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੰਠ ਕੀਤੀ ਮੂੰਹ ਜਵਾਨੀ। ਫਿਰ ਉਹ ਕਹਿਣ ਲੱਗੇ ਤੂੰ ਤਾਂ ਹੁਣ ਗੁਰੂ ਮਹਾਰਾਜ ਦਾ ਸਰੀਰ ਬਣੇ ਨਾ, ਅੰਤ ਲੈਣ ਲੱਗ ਪਏ, ਉੱਥੇ ਦੇ ਸਪੋਜ ਦਿੱਤਾ ਗੱਜ ਕੇ ਬੋਲੋ ਸਾਰਾ ਵੀ ਕਰ ਸਕਦੇ। ਪੁਰਾਣੇ ਗੁਰਸਿੱਖ ਪੰਜ ਗ੍ਰੰਥੀ ਦਸ ਗ੍ਰੰਥੀ ਤੇ ਆਮ ਹੀ ਕੰਠ ਹੁੰਦੀ ਸੀ ਤੇ ਹੁਣ ਜਪਜੀ ਸਾਹਿਬ ਕੰਠ ਕਰਨਾ ਤੇ ਦਰਕ ਨਾ ਰਿਹਾ ਤੇ ਜਿਤਨੇ ਕਰਨ ਲਈ ਤਿਆਰ ਨਹੀਂ। ਇਹ ਤਿੰਨ ਸੰਧਿਆ ਜਪਜੀ ਰਹਿ ਰਾਸ ਤੇ ਕੀਰਤਨ ਸੋਲਾ, ਇਹ ਤਾਂ ਲਾਜ਼ਮੀ। ਅੰਮ੍ਰਿਤਧਾਰੀ ਵਾਸਤੇ ਪੰਜ ਬਾਣੀਆਂ ਸਵੇਰੇ ਤੇ ਤਿੰਨ ਸ਼ਾਮ ਨੂੰ, ਆਰਤੀ ਵੀ ਸ਼ਾਮਿਲ ਹੈ ਪਰ ਆਰਤੀ ਪ੍ਰਸ਼ਾਦ ਵੰਡਾਉਂਦੇ ਭਾਈ ਗੁਰਦਾਸ। ਸੋਹਿਲਾ ਔਰ ਆਰਤੀ ਦਾ ਪਾਠ ਰਹਿ ਰਾਸ ਕੀਰਤਨ ਸੋਲਾ, ਇਹ ਸਾਰਾ ਜ਼ਰੂਰੀ ਹੈ। ਤੇ ਹੁਣ ਰਹਿ ਰਾਸ ਨੂੰ ਵੀ ਆਪਾਂ ਘੱਟ ਲਾ ਦਿੱਤਾ ਤੇ ਆਪਣੇ ਹਿੰਦੁਸਤਾਨ ਦਾ ਬਿਜਲੀ ਨੂੰ ਘੱਟ ਜ਼ਿਆਦਾ ਲੱਗਦਾ, ਆਪਾਂ ਬਾਣੀ ਨੂੰ ਘੱਟ ਲਾਈ ਜਾਂਦੇ। ਤੇ ਜਿੰਨੀ ਬਾਣੀ ਘੱਟ ਪੜਾਂਗੇ ਬਰਕਤ ਵੀ ਉਨੀ ਮਿਲਣੀ ਹੈ, ਜਿੰਨੀ ਵੱਧ ਪੜਾਂਗੇ ਬਰਕਤ ਵੀ ਉਨੀ ਵੱਧ ਮਿਲੇਗੀ। ਗੱਲ ਤਾਂ ਇੰਨੀ ਗਈ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਬਾਣੀ ਦਾ ਸਤਿਕਾਰ। ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਪੜ੍ਹਨ ਤੇ ਬਿਰਾਜਮਾਨ ਸਨ ਕੀਰਤਪੁਰ ਸਾਹਿਬ ਤੇ ਸੰਗਤਾਂ ਜੋਟੀਆਂ ਦੇ ਸ਼ਬਦਾਂ ਨਾਲ ਕੀਰਤਨ ਕਰਦੀਆਂ ਆਈਆਂ ਤੇ ਬਾਣੀ ਦੇ ਸਤਿਕਾਰ ਲਈ ਮਹਾਰਾਜ ਇਕਦਮ ਉੱਠੇ ਤੇ ਗੋਡੇ ਦੇ ਉੱਤੇ ਪਾਵਾ ਵਜਾ ਤੇ ਚੋਟ ਆ ਗਈ ਤੇ ਕੁਝ ਜ਼ਖਮ ਹੋ ਗਿਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੰਨਾ ਹੜਬੜਾ ਕਾਹਲੀ ਨਾ ਉੱਠੇ ਗੋਡੇ ਤੇ, ਪਾਤੀ ਚੋਟ ਗੋਡ ਮੈਂ ਲੱਗ ਗਈ, ਚੋਟ ਲੱਗ ਗਈ ਹੈ, ਜ਼ਖਮ ਹੋ ਗਿਆ। ਕਹਿੰਦੇ ਭਾਈ ਬਾਣੀ ਦਾ ਕੀਰਤਨ ਸੰਗਤ ਕਰਦੀ ਹੁੰਦੀ ਸਤਿਕਾਰ ਵੀ ਉੱਠੇ। ਕਹਿੰਦੇ ਮਹਾਰਾਜ ਤੁਹਾਡੀ ਤਾਂ ਬਾਣੀ ਤੁਹਾਡਾ ਰੂਪ ਹੈ, ਇਹ ਤਾਂ ਸਿੱਖਾਂ ਦਾ ਕੰਮ ਹੈ। ਹਜ਼ੂਰ ਨੇ ਕਿਹਾ ਨਹੀਂ, ਇਹ ਦਰਗਾਹੀ ਅਕਾਲ ਪੁਰਖ ਦੀ ਬਾਣੀ। ਉੱਥੇ ਸ਼ਬਦ ਮਹਾਰਾਜ ਨੇ ਕਿਹਾ ਸੂਰਿ ਪ੍ਰਕਾਸ਼ ਜਿਨ ਪੈ ਬਾਣੀ ਅਦਬ ਨਾ ਧਾਰਾ, ਸੋ ਸਿੱਖ ਜਨ ਹੋ ਨਹੀਂ ਹਮਾਰਾ। ਜਿਹੜਾ ਗੁਰਬਾਣੀ ਦਾ ਸਤਿਕਾਰ ਨਹੀਂ ਕਰਦਾ ਮੇਰਾ ਸਿੱਖੇ। ਜੇ ਅਸੀਂ ਸਤਿਕਾਰ ਨਹੀਂ ਕਰਾਂਗੇ ਤੇ ਦੂਜਾ ਕਿਵੇਂ ਕਰੂਗਾ? ਜਦੋਂ ਪਹਿਲਾ ਪ੍ਰਕਾਸ਼ ਹੋਇਆ ਤੇ ਬਾਬਾ ਬੁੱਢਾ ਜੀ ਮੈਂ ਚੌਲ ਕੀਤਾ ਤੇ ਗੁਰੂ ਅਰਜਨ ਸਾਹਿਬ ਸੀਸ ਤੇ ਲਗਾਏ ਸਰੂਪ, ਤੇ ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ, ਸੰਤਾਂ ਦੇ ਕਾਗਜ਼ਾਂ ਬਦਲੋਇਆ ਇਹਨਾਂ ਨੂੰ, ਤੇ ਮੁੱਖ ਗ੍ਰੰਥੀ ਦੀ ਸੇਵਾ ਮਿਲੀ ਸੀ। ਤੇ ਅਸੀਂ ਅੱਧੀ ਅੰਗਰੇਜ਼ੀ ਘਸੋੜ ਲੈਂਦੇ ਹਾਂ, ਹੈਡ ਗ੍ਰੰਥੀ ਤੇ ਅੰਗਰੇਜ਼ੀ ਨਾਲ ਜੋੜੀ ਗ੍ਰੰਥੀ ਦੇ ਮੁੱਖ ਸ਼ਬਦ ਨਹੀਂ ਜਾਣਦਾ, ਅੰਗਰੇਜ਼ੀ ਮੋਹਰੇ ਤੇ ਗੁਰਮੁਖੀ ਪਿੱਛੇ। ਤੇ ਜੇ ਗੁਰਮਤ ਬਜਾਦਾ ਬੋਲਿਆ ਉਹਦਾ ਲੈ ਦੇਣੇ ਗੁਰਮਤ ਤੇ ਟ੍ਰੇਨਿੰਗ ਸੈਂਟਰ, ਤੇ ਗੁਰਮੁਖ ਜੇ ਸਿਖਲਾਈ ਕੇਂਦਰ ਰੱਖ ਦਈਏ ਫੇਰ ਕੀ ਬਿਮਾਰੀ ਪਊਗੀ? ਆਪਣੀ ਬੋਲੀ ਤਾਂ ਇਹ ਆਪੇ ਹੀ ਚੜੀ ਜਾਂਦੇ ਗੁਰੂ ਘਰਾਂ ਦੇ ਵਿੱਚ। ਸੋ ਸਾਧ ਸੰਗਤ ਜੀ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਮਹਾਰਾਜ ਜੀ ਨੂੰ ਥਾਪਿਆ, ਇੰਨੇ ਸੁਲਝੇ ਹੋਏ ਪਿਆ। ਸੋ ਜਦੋਂ ਸੋਖਾਸਣ ਕੀਤਾ ਸੀ ਕੋਠਾ ਸਾਹਿਬ, ਜਿੱਥੇ ਅਕਾਲ ਤਖ਼ਤ ਸੋਖਾਸਣ ਕਰਦੇ ਉਸ ਕਮਰੇ ਦਾ ਨਾਮ ਕੋਠਾ ਸਾਹਿਬ। ਤੇ ਮਹਾਰਾਜ ਜਿੰਨਾ ਚਿਰ ਚੌਰ ਦੀ ਸੇਵਾ ਕਰਨੀ ਕਰ ਲਿਆ, ਬਾਅਦ ਵਿੱਚ ਪੜਨ ਸਾਹਿਬ ਦੇ ਥੱਲੇ ਚਾਦਰ ਵਿਛਾ ਕੇ ਤੇ ਉੱਥੇ ਆਰਾਮ ਕਰ ਲੈਂਦੇ ਸੀ। ਇਤਨਾ ਸਤਿਕਾਰ ਪਿਆਰ ਗੁਰਬਾਣੀ ਦਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਬਾਣੀ ਦਾ ਸਤਿਕਾਰ ਕਰਨਾ, ਬਾਣੀ ਦਾ ਸ਼ੁੱਧ ਪਾਠ ਕਰਨਾ, ਬਾਣੀ ਦਾ ਸ਼ੁੱਧ ਕੀਰਤਨ, ਬਾਣੀ ਦੀ ਸ਼ੁੱਧ ਵਿਆਖਿਆ, ਇਹ ਅਤਿ ਜ਼ਰੂਰੀ ਹੈ। ਹਰ ਸਿੱਖ ਸਿੱਖਣੀ ਵਾਸਤੇ ਹੁਕਮ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਨਾਲ ਸੰਖਿਆ ਜ਼ਰੂਰ ਕਰੇ। ਜਿਹੜੇ ਅੱਖਾਂ ਨਾਲ ਕਰ ਸਕਦੇ ਆ ਉਹ ਤਾਂ ਮਹਾਰਾਜ ਦੀ ਬਖਸ਼ਿਸ਼ ਹੈ। ਤੁਸੀਂ ਆ ਗੁਆਂਢੀ ਧਰਮਾਂ ਵੱਲ ਦੇਖੋ, ਜਦੋਂ ਪੜ੍ਹ ਕੇ ਬੱਚੇ ਆਉਂਦੇ ਆ ਤੇ ਸਿੱਧੇ ਆਪਣੇ ਧਰਮ ਕੇਂਦਰਾਂ ਚ ਜਾਂਦੇ ਆ ਤੇ ਉਹ ਕੁਰਾਨ ਸ਼ਰੀਫ ਪੜ੍ਹਦੇ ਆ, ਤੇ ਮੈਨੂੰ 11-11 ਸਾਲ ਦੇ ਮੁਸਲਮਾਨ ਬੱਚੇ ਮਿਲੇ ਜਿਹੜੇ ਕੁਰਾਨ ਸ਼ਰੀਫ ਦੇ ਹਾਫਿਜ਼ ਹੈ। ਗਲੀ ਕੇ ਵੱਲੋ ਅਸੀਂ ਗੁਰੂ ਗ੍ਰੰਥ ਨੂੰ ਗੁਰੂ ਜ਼ਰੂਰ ਕਹਿੰਦੇ ਹਾਂ, ਕਹਿਣਾ ਵੀ ਹੈ ਦ੍ਰਿੜ ਲੀਲੇ ਤੇ ਹੋਣਾ, ਪਰ ਅਸਲੀ ਕਹਿਣਾ ਤਾਂ ਸਾਰਥਕ ਆ ਇਹਦੇ ਸ਼ੁੱਧ ਪਾਠ ਦੀ ਹਰਕ ਸੰਖਿਆ ਕਰੇ ਔਰ ਅਰਥਾਂ ਦੇ ਨਾਲ ਸਾਰੀ ਕਥਾ ਸੁਣੀ ਜਾਏ ਔਰ ਕੀਰਤਨ ਦੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਵੀ ਰਾਖਾ। ਜਾਂ ਪਾਕਿਸਤਾਨ ਗਏ ਸੀ ਗੁਰੂ ਨਾਨਕ ਪਾਤਸ਼ਾਹ ਗੁਰਪੁਰਬ ਤੇ, ਜਿੰਨੇ ਉਹ ਸਹਿਜਧਾਰੀ ਸਿੰਧੀ ਹੈ ਜਾਂ ਆਪਣੇ ਗੁਰਸਿੱਖ ਹੈ, ਕਮਾਲ ਹੈ, ਪੱਕੇ ਇਰਾਦਾ ਸਾਰੀ ਕੀਰਤਨ ਕਰਦੇ ਨਾਲ ਬੋਲਦੇ, ਬਾਣੀ ਉਹਨਾਂ ਨੂੰ ਕੰਠ ਬਹੁਤ ਹੈ। ਇਹ ਚੀਜ਼ਾਂ ਦੀ ਸਾਡੇ ਵਿੱਚ ਕਮਜ਼ੋਰੀ ਆਉਣ ਕਰਕੇ ਸਿੱਖੀ ਦੇ ਸਕੂਲਾਂ ਵਿੱਚ ਅਸੀਂ ਕਮਜ਼ੋਰ ਹੋ ਰਹੇ ਹਾਂ। ਤੇ ਜਿਵੇਂ ਮਾੜੀ ਛੱਤ ਹੋਵੇ ਥੋੜਾ ਮੀਂਹ ਪੈਣੇ ਚੋਣ ਲੱਗ ਜਾਂਦੀ ਹੈ, ਤੇ ਜਿਹੜਾ ਸਿੱਖੀ ਸਿਧਾਂਤ ਵਿੱਚ ਕਮਜ਼ੋਰ ਹੈ ਉਹ ਥੋੜੀ ਜਿਹੀ ਪ੍ਰੇਰਣਾ ਨਾਲ ਇਹ ਸਕੂਲ ਤੋਂ ਡਿੱਗ ਪੈਂਦਾ। ਗੱਲ ਕੇ ਬੋਲੋ, ਜਿਵੇਂ ਮਾੜਾ ਬੈਲ ਜਿਹੜਾ ਉਹ ਗੱਡੀ ਨਹੀਂ ਖਾਈ ਸਕਦਾ, ਮਾੜਾ ਘੋੜਾ ਟਾਂਗੇ ਨੂੰ ਮਜ਼ਲ ਤੇ ਨਹੀਂ ਜਾ ਸਕਦਾ। ਤੇ ਜਿਹਨਾਂ ਦੇ ਹਿਰਦੇ ਵਿੱਚ ਕਮਜ਼ੋਰੀ ਹੈ ਔਰ ਜੀਵਨ ਵਿੱਚ ਕਮਜ਼ੋਰੀ ਹੈ ਜਾਂ ਸਭ ਵਿੱਚ ਕਮਜ਼ੋਰੀ ਹੈ, ਉਹ ਮਨੁੱਖ ਆਪਣੇ ਅਖਲਾਕ ਤੋਂ ਦੇਖ ਕੇ ਧਰਮ ਤੋਂ ਬੇਮੁੱਖ ਹੋ ਜਾਂਦੇ। ਤੇ ਜਿਹਨਾਂ ਬੰਦਿਆਂ ਨੇ ਗੁਰੂ ਮਹਾਰਾਜ ਦੀ ਬਾਣੀ ਸ਼ੁੱਧ ਅਰਥਾਂ ਨਾਲ ਪੜ੍ਹੀ ਹੈ, ਵਿਚਾਰੀ ਹੈ, ਗ੍ਰਹਿਣ ਕੀਤੀ ਹੈ, ਫਿਰ ਨਿਤਨੇਮੀ ਬਣਨਾ। ਪਹਿਲਾਂ ਤਾਂ ਸ਼ੁੱਧ ਪਾਠ ਸਿੱਖਣਾ, ਫਿਰ ਨਿਤਨੇਮੀ ਬਣਨਾ ਸਵੇਰੇ ਦਾ ਔਰ ਸ਼ਾਮ ਦਾ, ਔਰ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਵੱਧ ਤੋਂ ਵੱਧ ਹੋਣਾ। ਉਹ ਸਾਡੇ ਸੋਧੀ ਸਾਹਿਬ ਦਿਆਲਤੀ ਅਟਲ ਸਾਹਿਬ ਨੇ, ਉਹ ਕਈ ਪ੍ਰੇਮੀ ਕਹਿੰਦੇ ਮਨ ਨਹੀਂ ਚੱਲਦਾ, ਉਹ ਕਹਿੰਦੇ ਤੁਸੀਂ 8 ਘੰਟੇ ਰੋਜ਼ਾਨਾ ਗੁਰਮੰਤਰ ਦਾ ਜਾਪ ਕਰੋ ਤੇ ਫਿਰ ਮੈਨੂੰ ਦੱਸਿਓ ਮਨ ਟਿਕਦਾ ਨਹੀਂ ਟਿਕਦਾ। ਗੱਲ ਕੇ ਬੋਲੋ ਸੋਧੀ ਸਾਹਿਬ ਗਰੰਟੀ ਲੈਣਗੇ, ਕਿਉਂਕਿ ਨਾਮ ਅਭਿਆਸ ਦੀ ਬਰਕਤ ਹੈਗੀ ਹੈ, ਇਹ ਤਾਂ ਕੋਈ ਚੱਕ ਵਾਲੀ ਗੱਲ ਹੀ ਨੀ। ਜੇ ਕਰਾਂਗੇ ਸੋ ਇਸ ਕਰਕੇ ਸਤਿਗੁਰੂ ਜੀ ਨੇ ਬਹੁਤ ਅਪਾਰ ਕਿਰਪਾਲਤਾ ਬਖਸ਼ਿਸ਼ ਕੀਤੀ ਹੈ ਕਿ ਬਾਣੀ ਦਾ ਕੋਈ ਵੀ ਸ਼ੁੱਧ ਪੜੇ ਔਰ ਕੋਈ ਵੀ ਅਰਥ ਬੋਧ ਤੇ ਬਾਣੀ ਤਾਂ ਲਾਭਦਾਇੀ ਹੈ। ਜਿਵੇਂ ਬਾਬਾ ਸੁੰਦਰ ਸਿੰਘ ਨੂੰ ਪੁੱਛਿਆ ਸੀ ਮਹਾਰਾਜ ਕਿ ਗੁਰਬਾਣੀ ਮੂਲ ਮੰਤਰ ਤੇ ਗੁਰਮੰਤਰ ਬਾਰੇ ਕੁਝ ਵਿਚਾਰ ਦੱਸੋ ਤੇ ਮਹਾਂਪੁਰਖਾਂ ਨੇ ਬੜਾ ਸੰਖੇਪ ਉੱਤਰ ਦਿੱਤਾ ਸੀ। ਕਹਿੰਦੇ ਮਿਸਰੀ ਦੀ ਛੋਟੀ ਡਲੀ ਹੈ, ਵੱਡੀ ਹੈ ਜਾਂ ਪਹਾੜ ਹੈ, ਉਹਦੀ ਮਿਠਾਸ ਦਾ ਕੋਈ ਫਰਕ ਹੈ? ਕਦੀ ਕੇਵਲ ਕਈ ਲੋਕ ਇਹੋ ਜਿਹੇ ਭੁਲੇਖੇ ਪਾ ਕੇ ਵੀ ਗੁਰਸਿੱਖਾਂ ਨੂੰ ਗੁਮਰਾਹ ਕਰਦੇ। ਜੇ ਬਾਣੀ ਚ ਚਿੱਤ ਲੱਗਦਾ ਬਾਣੀ ਪੜੋ, ਮੂਲ ਮੰਤਰ ਚਿੱਤ ਲੱਗਦਾ ਮੂਲ ਮੰਤਰ ਜਪ ਲਓ, ਗੁਰਮੰਤਰ ਲੱਗਦਾ ਗੁਰਮੰਤਰ ਕਰ ਲਓ, ਤਿੰਨਾਂ ਇੱਕੋ ਹੀ ਚੀਜ਼ ਹੈ। ਇਸ ਭਾਰਤ ਵਿੱਚ ਨਹੀਂ, ਰਹਿਤਾਂ ਵਿੱਚ ਅੰਮ੍ਰਿਤ ਛੱਕ ਕੇ ਪ੍ਰਪੱਕ ਹੋਣਾ ਤੇ ਵਜਰ ਗ੍ਰਹਿਤਾਂ ਦਾ ਤਿਆਗ ਕਰਕੇ ਤੇ ਹੋਰ ਵੀ ਜਿਹੜੀਆਂ ਆਵਾਗੁਣ ਬਿਰਤੀਆਂ ਉਹ ਤਿਆਗ ਕਰਕੇ, ਇਸੇ ਤਰ੍ਹਾਂ ਜਟਾ ਜੂਟ ਹੋਣਾ ਔਰ ਮਾਦਕ ਚੀਜ਼ਾਂ ਨਸ਼ੇ ਤੇ ਹੋਰ ਜਿੰਨੀਆਂ ਤਿਆਗ ਕੇ ਗੁਰੂ ਦੇ ਸਿਧਾਂਤਾਂ ਅਸੂਲਾਂ ਵਿੱਚ ਰਹਿ ਕੇ ਨਾਮ ਅਭਿਆਸ ਕਰੋ, ਤੁਹਾਨੂੰ ਥੋੜੇ ਦਿਨਾਂ ਚ ਪਤਾ ਲੱਗ ਜਾਏਗਾ ਕਿ ਬਾਣੀ ਦਾ ਰਸ ਕੀ ਹੈ। ਕਪੱਥ ਤਿਆਗ ਕੇ ਦਵਾਈ ਖਾਈਏ ਤੇ ਲਾਭ ਜ਼ਿਆਦਾ ਦਿੰਦੀ ਹੈ, ਤੇ ਜੇ ਕਪੱਥ ਰੱਖੀਏ ਦਵਾਈ ਕਿੰਨੀ ਕੀਮਤੀ ਵੀ ਹੋਵੇ ਉਹ ਵੀ ਪੂਰਾ ਪੂਰਾ ਲਾਭ ਨਹੀਂ ਦਿੰਦੀ। ਬਾਣੀ ਤੇ ਮਹਾਨ ਹੈ, ਇਹਦੇ ਨਾਲ ਵੀ ਪੱਥ ਵੀ ਆ ਤੇ ਕਪੱਥ ਵੀ, ਜਿਹੜੀ ਕਰਿਆ ਤੇ ਕਪੱਥ ਆ ਤੇ ਜਿਹੜੀ ਰਹਿਤ ਆ ਉਹ ਪੱਥ ਆ। ਜਦੋਂ ਮਰਜ਼ਾਦਾ ਨੂੰ ਛਾਕ ਕੇ ਅੰਮ੍ਰਿਤ ਛਾਕ ਕੇ ਗੁਰੂ ਵਾਲੇ ਬਣ ਕੇ ਅਭਿਆਸ ਕਰਾਂਗੇ ਤੇ ਗੁਰੂ ਮਹਾਰਾਜ ਦੀ ਅਵਸ਼ ਮੇਵ ਤੁਹਾਨੂੰ ਬਖਸ਼ਿਸ਼ ਬਰਕਤ ਮਿਲੇਗੀ। ਸੋ ਸਮਾਂ ਹੋ ਗਿਆ ਤੇ ਖੁਸ਼ੀ ਇਸ ਗੱਲ ਦੀ ਬਹੁਤੀ ਹੈ ਕਿ ਸਾਡੇ ਆਪਣੇ ਹੀ ਵਿਦਿਆਰਥੀ ਜਿਹੜੇ ਹੈ ਸਾਲ ਦੇ, ਇਹਨਾਂ ਨੇ ਇਸ ਦੇਸ਼ ਚ ਆ ਕੇ ਵੀ ਇਹ ਕਾਰਜ ਆਰੰਭਿਆ ਤੇ ਡਿਊਟੀ ਵੀ ਹੈ, ਇਹਨਾਂ ਦੀ ਸੇਵਾ ਵੀ ਹੈ, ਫਰਜ ਵੀ ਹੈ। ਤਾਂ ਜੇ ਟਕਸਾਲਾਂ ਜੋ ਵਿਦਿਆ ਪੜ੍ਹ ਕੇ ਆਏ ਹੈ ਇਹ ਨਹੀਂ ਕਿ ਇਹ ਆਪਣੇ ਪੇਟੂ ਬਣ ਕੇ ਸਿਰਫ ਪੇਟ ਦੇ ਧੰਦੇ ਤੱਕ ਸੀਮਤ ਰਹਿਣ। ਇਹ ਠੀਕ ਹੈ ਹਰ ਮਨੁੱਖ ਨੂੰ ਕੁੱਲੀ ਗੁੱਲੀ ਜੁੱਲੀ ਤਿੰਨ ਚੀਜ਼ਾਂ ਦੀ ਲੋੜ ਹੈ, ਚਾਹੇ ਧਾਰਮਿਕ ਹੈ ਰਾਜਨੀਤਿਕ ਵਿਵਹਾਰ ਕਰ ਤੇ ਧਾਰਮਿਕ ਹੈ ਕੋਈ ਵੀ ਹੈ ਲੋੜ ਹੈ ਉਹਦੀ ਅਜੀਵਿਕਾ ਤੇ ਮਹਾਰਾਜ ਕਿਰਪਾ ਕਰਦੇ। ਪਰ ਨਾਲ ਨਾਲ ਜਿਹੜੇ ਟਕਸਾਲ ਦੇ ਫਰਜ਼ ਹੈ ਔਰ ਉਹਨਾਂ ਨਿਯਮਾਂ ਅਸੂਲਾਂ ਵਿੱਚ ਤੇ ਜੋ ਇਹਨਾਂ ਨਿਯਮਾਂ ਦੇ ਵਿੱਚ ਸੰਥਾ ਤੇ ਕਥਾ ਕੀਰਤਨ ਹੈ ਉਹ ਜ਼ਰੂਰੀ ਹੈ। ਸੋ ਜਦੋਂ ਸੰਥਿਆ ਚਾਹੇ ਪਾਠ ਵੀ ਹੋਵੇ ਚਾਹੇ ਕਥਾ ਦਾ ਇਹ ਨਿਯਮ ਹੁੰਦਾ ਕਿ ਇੱਕ ਸੁੱਚਾ ਵਸਤਰ ਵਿਛਾਉਣਾ, ਉੱਤੇ ਲੀਲਾ ਪ੍ਰਕਾਸ਼ ਕਰਕੇ ਪੋਥੀ ਸਾਹਿਬਾਂ ਦਾ ਪ੍ਰਕਾਸ਼ ਕਰਨਾ, ਇਹ ਪ੍ਰਕਾਸ਼ ਕਰਨ ਦੀ ਵੀ ਵਿਧੀ ਹੈ ਬੜੇ ਸਤਿਕਾਰ ਪਿਆਰ ਨਾਲ। ਤੇ ਫਿਰ ਪੈਰ ਹੈ ਜਾਂ ਨੱਕ ਤਾਨਿਆ ਨਾਸਾਂ ਨੂੰ ਅੱਖਾਂ ਨੂੰ ਹੱਥ ਲਾ ਕੇ ਉਹ ਮਾਰੇ ਦੇ ਅੰਗਾਂ ਨੂੰ ਨਹੀਂ ਆਉਣਾ, ਸਤਿਕਾਰ ਪਿਆਰ ਕਰਨਾ, ਕਾਜ ਆਦ ਕਿਆ ਪਰਮਾ ਕੋਲ ਰੱਖਣਾ ਇਹ ਬਹੁਤ ਜ਼ਰੂਰੀ ਹੈ। ਸੋ ਇਸੇ ਵਾਸਤੇ ਫਿਰ ਪਾਠ ਕਰਨ ਲੱਗਿਆਂ ਦ੍ਰਿਸ਼ਟੀ ਜਿਹੜੀ ਹੈ ਉਹ ਪੋਥੀ ਸਾਹਿਬ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਨਹੀਂ ਕਿ ਪਾਠੀ ਪਾਠ ਕਰੇ ਇੱਧਰ ਉੱਧਰ ਝੱਕਦਾ ਰਹੇ, ਇਹ ਵੀ ਇੱਕ ਨਿਯਮ ਹੈ। ਅਕਾਗਰ ਚਿੱਤ ਹੋ ਕੇ ਸਮਾਧ ਚਿੱਤ ਹੋ ਕੇ ਆਦਮ ਸਤਿਕਾਰ ਦੇ ਨਾਲ ਜਦੋਂ ਭਗਤਾ ਸੰਥਿਆ ਸੁਣਾਉਂਦਾ ਪਹਿਲਾਂ ਕੰਨਾਂ ਨਾਲ ਸੁਣਨਾ ਤੇ ਨਾਲ ਆਪਣੀ ਰਚਨਾ ਨਾਲ ਬੋਲਣਾ ਵੀ ਹੈ ਉਸੇ ਸ਼ੈਲੀ ਵਿੱਚ ਉਸੇ ਲਹਿਜੇ ਵਿੱਚ ਤਾਂ ਜੋ ਪਾਠ ਖੁੱਲ ਹੋ ਜਾਏ ਤੇ ਨਾਲ ਨਾਲ ਜਿਹੜੇ ਵਿਸਰਾਮ ਹੈ ਅੱਧ ਵਿਸਰਾਮ ਜਾਂ ਹੋਰ ਵੀ ਨਿਯਮ ਆ ਉਹਨਾਂ ਦੇ ਉਚਾਰਨ ਦਾ ਪੂਰਾ ਪੂਰਾ ਬੋਧ ਹੋਣਾ ਵੀ ਬੜਾ ਜ਼ਰੂਰੀ ਹੈ। ਸੋ ਬਹੁਤ ਸਾਰੇ ਟਕਸਾਲੀ ਨਿਯਮ ਆ ਉਹ ਧਾਰਨੇ ਪੈਂਦੇ ਹਨ। ਕਈ ਅੱਜ ਕੱਲ੍ਹ ਇਹ ਗੱਲ ਕਰਦੇ ਹੈ ਕਿ ਅੱਖਰ ਲਿਖੇ ਸਹੀ ਗਾਵਣਾ ਅਵਰ ਨਾ ਜਾਣਾ ਬਾਣੀ ਦਿਓ, ਪਰ ਉਹਦਾ ਬੜਾ ਸੌਖਾ ਉਤਰਿਆ। ਹੁਣ ਲਿਖਿਆ ਹੋਇਆ ਇੱਕ ਉਹ ਓਂਕਾਰ ਨਹੀਂ ਲਿਖਿਆ, ਓਂਕਾਰ ਬੁਲਾਉਣ ਦਾ ਢੰਗ ਕਿਹਨੇ ਦੱਸਿਆ? ਟਕਸਾਲ ਨੇ ਦੱਸਿਆ। ਗੱਲ ਕੇ ਬੋਲੋ ਜਿਵੇਂ ਬਸਰਗਾਂ ਆਉਂਦੀਆਂ ਦੋ ਬਿੱਲੀਆਂ ਪਾਈਆਂ ਉਹਦਾ ਕੀ ਬੋਲੋਗੇ? ਉਹਨੂੰ ਬਸਰਗਾਂ ਕਹਿੰਦੇ। ਉਹ ਆਗੇ ਦੀ ਆਵਾਜ਼ ਬੋਲਦੀਆਂ ਇਹ ਨਿਯਮ ਵੀ ਟਕਸਾਲ ਨੇ ਦੱਸੇ। ਇਸੇ ਤਰ੍ਹਾਂ ਕਿਤੇ ਛੱਕਾ ਆਇਆ ਉਹਦੇ ਨਾਲ ਇੱਕ ਬੋਲਣਾ ਜਾਂ ਪਹਿਲਾ ਬੋਲਣਾ, ਜਾਂ ਗੌੜੀ ਦੇ ਨਾਲ ਨੌਵਾਂ ਗੌੜੀ ਨਾਲ ਕੀ ਅੱਖਰ ਬੋਲਣਾ। ਇਸ ਤਰ੍ਹਾਂ ਜਿਵੇਂ ਮਹੱਲਾ ਤੇ ਅੱਜ ਮਹਿਲੇ ਦਾ ਬੜਾ ਜ਼ੋਰ ਚੱਲਦਾ, ਉਹਦਾ ਉੱਤਰ ਗੁਰੂ ਨਾਨਕ ਪਾਤਸ਼ਾਹ ਆਪ ਹੀ ਦੇ ਚੁੱਕੇ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲਾ ਅੰਕ ਵਿੱਚ ਹੈ, ਫਿਰ ਗੁਰਮੁਖੀ ਚ ਪਾਇਆ ਪੱਪਾ ਹਾਜੇ ਨੂੰ ਚਾਲੀ ਲਲੇ ਨੂੰ ਕਰਨਾ ਪਹਿਲਾ, ਤੇ ਜੇ ਮਹਿਲਾ ਪਾਠ ਹੁੰਦਾ ਤੇ ਫਿਰ ਪਹਿਲੀ ਚਾਹੀਦਾ ਸੀ, ਬੀਬੀ ਨਾਲ ਪਹਿਲਾ ਨਹੀਂ ਲੱਗ ਸਕਦਾ। ਗੱਲ ਕੇ ਬੋਲੋ, ਸ੍ਰੀ ਰਾਗ ਮਹੱਲਾ ਪਹਿਲਾ, ਇਹਦੇ ਨਾਲ ਅੰਕ ਪੈ ਜੇ ਕਿਹਨੂੰ ਬੁਲਾਈਏ ਮਹਿਲਾ, ਤੇ ਮਹਿਲਾ ਪਹਿਲੇ ਹੀ ਜਾਵੇਗਾ। ਉਹ ਮਹਾਰਾਜ ਲਿਖਣ ਦਾ ਢੰਗ ਆਪੇ ਗੁਰਮੁਖੀ ਚ ਨਾਲ ਲਿਖ ਗਿਆ ਕਿ ਇਹ ਬੁਲਾਉਣ ਦਾ ਢੰਗ ਇਹ ਹੈ, ਨਹੀਂ ਤਾਂ ਇੱਕ ਵਾਰੀ ਅੰਕ ਵਿੱਚ ਪਾਤਾ ਸੀ ਪਹਿਲਾਂ ਤੇ ਦੂਜੀ ਵਾਰੀ ਲਿਖਣ ਦੀ ਪੰਜਾਬੀ ਵਿੱਚ ਕੀ ਲੋੜ ਪਈ। ਮਹਾਰਾਜ ਨੂੰ ਪਤਾ ਸੀ ਕਿ ਇਹਨਾਂ ਲੋਕਾਂ ਨੇ ਕਿੰਤੂ ਕਰਨੇ ਆ, ਉਹ ਪਹਿਲੇ ਕਿੰਤੂ ਦੀ ਬਜਾਇ ਛੱਡ ਕੇ ਨਹੀਂ ਗਏ, ਸ਼ੰਕਾ ਆਪੇ ਨਿਵਰਤ ਕਰ ਰਿਹਾ। ਸੋ ਇਸੇ ਤਰ੍ਹਾਂ ਹੁਣ ਰਾਮ ਕਲੀ ਵਿਵਾਦ ਹੈ, ਉਹਦੇ ਵਿੱਚ ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾ ਟਕਸਾਲ ਦਾ ਨਿਯਮ ਆ ਕਿ ਪੰਕਤੀ ਕੀ ਵਾਰੀ ਪੜ੍ਹਨੀ। ਕਈ ਯਤ ਕਰਦੇ, ਕਿਉਂਕਿ ਜਿਹੜਾ ਪਹਿਲਾ ਸ਼ਬਦ ਆ ਉਹ ਪੰਕਤੀਆਂ ਸੰਪੂਰਨ ਲਿਖੀਆਂ ਤੇ ਦੂਜੀਆਂ ਚ ਅੰਕ ਪੂਰੇ ਪੜ੍ਹੇ। ਇਹ ਕਾਵਿ ਰਚਨਾ ਦਾ ਇੱਕ ਨਿਯਮ ਆ ਕਿ ਇੱਕ ਪਹਿਲੇ ਦੀਆਂ ਚਾਰ ਪੰਕਤੀਆਂ ਹੁੰਦੀਆਂ, ਜਿਹੜੀ ਚੌਥੀ ਆ ਉਹ ਟੇਕ ਦੀ ਪੰਕਤੀ ਹੁੰਦੀ ਹੈ। ਤਿੰਨ ਪਹਿਲੇ ਸਿਆਣਾ ਕਵੀ ਹੈ ਉਹ ਡੈਸ਼ਾਂ ਪਾ ਦਿੰਦਾ, ਅੰਕ ਪੂਰਾ ਹੁੰਦਾ ਤੇ ਵਿਦਵਾਨ ਉਹ ਟੇਕ ਦੀ ਪੰਕਤੀ ਨੂੰ ਆਪੇ ਹੀ ਬੋਲ ਦਿੰਦਾ। ਕਿਉਂਕਿ ਮਹਾਰਾਜ ਪਿੰਗਲ ਕਾਵ ਦੇ ਵੀ ਮਹਾਨ ਵਿਦਵਾਨ ਹੈ, ਜਿੱਥੇ ਸੰਗੀਤ ਸਾਹਿਤ ਹਰ ਪੱਖ ਦੇ ਹੈ, ਉੱਥੇ ਉਹਨਾਂ ਨੇ ਕਾਵਿ ਰਚਨਾ ਨੂੰ ਵੀ ਇਹ ਪ੍ਰਧਾਨਤਾ ਦਿੱਤੀ। ਉਹ ਪੰਕਤੀ ਬੋਲਣ ਦੇ ਨਾਲ ਹੀ ਸ਼ਬਦ ਦੀ ਸੰਪੂਰਨਤਾ। ਇਸ ਕਰਕੇ ਸਾਧ ਸੰਗ ਜੀ ਇਹ ਜਿਹੜੇ ਨਿਯਮ ਉਪ ਨਿਯਮ ਆ ਜੋ ਦਸਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ, ਉਹ ਸੀਨੇ ਸੀਨੇ ਅੱਜ ਤੱਕ ਮਹਾਂਪੁਰਖਾਂ ਚਲੇ ਆ ਰਹੇ ਹੈ, ਉਹਨਾਂ ਨਿਯਮਾਂ ਦੁਆਰਾ ਹੀ ਇਹ ਸਾਰਾ ਪਾਠ ਸੰਥਾ ਚੱਲਦੀ। ਇਸੇ ਤਰ੍ਹਾਂ ਹੁਣ ਜਿਵੇਂ ਸਾਧ ਸੰਗਤ ਜੀ ਭੱਟਾਂ ਦਾ ਆਇਆ, ਟਕਸਾਲ ਵਾਲਿਆਂ ਨੇ ਸਤਾਰਾਂ ਭੱਟ ਮੰਨੇ, ਔਰ ਸਾਧ ਸੰਗਤ ਜੀ ਅੱਜ ਕੱਲ ਕਈ ਗਿਆਨੀਆਂ ਵਿਦਵਾਨਾਂ ਨੇ 11 ਬਣਾ ਦਿੱਤੇ ਹੈ। ਉਹ ਸਾਧ ਸੰਗਤ ਜੀ ਆਪਣੇ ਬਾਕੀਆਂ ਦਾ ਨਾਂ ਹੀ ਵਿੱਚੋਂ ਕੱਢ ਰਿਹਾ। ਗੱਲ ਕੇ ਬੋਲੋ, ਇਸ ਕਰਕੇ ਜੋ ਪੁਰਾਤਨ ਮਰਜ਼ਾਦਾ ਦਸਮ ਗੁਰੂ ਜੀ ਨੇ ਆਪ ਆਰੰਭ ਕੀਤੀ ਹੈ, ਉਸੇ ਮਰਜ਼ਾਦਾ ਵਿੱਚ ਟਕਸਾਲ ਦੇ ਨਿਯਮ ਉਪ ਨਿਯਮ ਚੱਲਦੇ ਹੈ। ਉਹਨਾਂ ਨਿਯਮਾਂ ਉਪ ਨਿਯਮਾਂ ਵਿੱਚ ਚੱਲਣਾ ਹੀ ਯੋਗਤਾ ਹੈ। ਜਿਵੇਂ ਅਮਰ ਦੀ ਪਰੰਪਰਾ ਜੋ ਸਤਿਗੁਰੂ ਜੀ ਨੇ ਬਣਾਈ ਹੈ, ਜੋ ਨਿਯਮ ਅਪਨਿਯਮ ਬਣਾਏ ਹੈ, ਉਹਨਾਂ ਦੇ ਮੁਤਾਬਕ ਹੀ ਗੁਜ਼ਰਨਾ ਸੋਭਾਦਾਰੀ ਹੈ। ਆਪਣੀਆਂ ਦਲੀਲਾਂ ਦੇ ਘੋੜੇ ਲੜਾ ਕੇ ਇੱਕ ਕੰਮ ਕੀਤਾ ਜਾਏ, ਫਿਰ ਅਥਾਨਕਾ ਭੂਮਿਕਾ ਜਿਹੜੀਆਂ ਟਕਸਾਲ ਨੇ ਬਣਾਈਆਂ ਉਹਨਾਂ ਦੇ ਪਿੱਛੇ ਕਿਹੜੀ ਸਾਖੀ, ਕਿਹੜਾ ਦਿਸ਼ਾਂਤ। ਅੱਜ ਹੁਣ ਕਈਆਂ ਨੇ ਐਸੇ ਟੀਕੇ ਲਿਖੇ ਹੈ, ਉਹ ਸਾਰੀਆਂ ਅਥਾਨਕਾ ਭੂਮਿਕਾ ਦਾ ਖੰਡਨ ਹੀ ਕਰ ਰਿਹਾ। ਉਹ ਆਪਣੀ ਮਰਜ਼ੀ ਵਰਤ ਰਹੇ, ਪਰ ਗੁਰੂ ਘਰ ਵਿੱਚ ਮਰਜ਼ੀ ਕਰਨ ਵਾਲਾ ਜਿਹੜਾ ਮਨੁੱਖ ਹੈ ਉਹ ਗੁਰੂ ਨੂੰ ਪ੍ਰਵਾਨ ਨੇ। ਗੁਰੂ ਦੇ ਵਿੱਚ ਬਖਸ਼ਿਸ਼ ਉਹਨੂੰ ਮਿਲਦੀ ਹੈ ਜੋ ਸਤਿਗੁਰੂ ਜੀ ਨੇ ਜੋ ਸਿਧਾਂਤ ਤੇ ਨਿਯਮ ਬਣਾਏ ਹੈ ਉਹਨਾਂ ਨਿਯਮਾਂ ਦੇ ਰਾਹੀਂ ਜੋ ਗੁਜ਼ਰਦਾ। ਇਸ ਕਰਕੇ ਇਹ ਬੇਨਤੀਆਂ ਵੀ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ, ਤੇ ਹੁਣ ਸਮਾਂ ਹੋ ਚੁੱਕਿਆ ਤੇ ਹੁਣ ਸੰਥਾ ਦਾ ਪਾਠ ਜੋ ਨੌਵੇਂ ਪਾਤਸ਼ਾਹ ਜੀ ਦੇ ਸਲੋਕਾਂ ਤੋਂ ਜਾਂ ਮੰਦਾਵਣੀ ਤੇਰਾ ਕੀਤਾ ਜਾ ਤੋ ਰਾਗ ਮਾਲਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਹੁਣ ਇੱਕ ਪੋਥੀ ਮਿਲੀ, ਹੁਣ ਮੰਦਾਵਣੀ ਤੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰ ਦਿੱਤਾ, ਤੇਰਾ ਕੀਤਾ ਜਾ ਤੋ ਦਾ ਨਾਂ ਨੀ, ਤੇ ਕਈ ਇਸੇ ਤਰ੍ਹਾਂ ਰਾਗ ਮਾਲਾ ਤੇ ਕਿੰਤੂ ਪ੍ਰੰਤੂ ਕਰਦੇ ਨੇ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰੂ ਦੇ ਉੱਤੇ ਕਦੀ ਕਿੰਤੂ ਪ੍ਰੰਤੂ ਨਹੀਂ ਕਰਦਾ। ਗੁਰ ਕਰਿਆ ਸਰਕਾਰ ਸਮਾਓ, ਗੁਰ ਕੀ ਕਰਨੀ ਕਾਰੇ ਭਾਵਨਾ। ਤੇ ਰਾਗਮਾਲਾ ਵਾਲੇ ਜੋ ਗੁਰਬਾਣੀ ਪਾਠ ਦਰਸ਼ਨ ਪੋਥੀ ਹੈ, ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਨੇ 60 ਪ੍ਰਸ਼ਨ ਦੇ ਉੱਤਰ ਵਿਆਖਿਆ ਵਿੱਚ ਸਾਰਾ ਕੁਝ ਲਿਖਿਆ, ਉਹ ਪੜ੍ਹਨ ਨਾਲ ਆਪੇ ਸਾਰੇ ਸੰਕੇ ਨਿਵਰਤ ਹੋ ਜਾਂਦੇ ਨੇ। ਸੋ ਇਤਨੀਆਂ ਬੇਨਤੀਆਂ ਕਰਦੇ ਹੋਏ ਦਾਸ ਭਾਈ ਸਾਹਿਬ ਭਾਈ ਗੁਰਸ਼ਾਨੰਦ ਸਿੰਘ ਜੀ ਸਾਡੇ ਆਪਣੇ ਟਕਸਾਲ ਦੇ ਵਿਦਿਆਰਥੀ ਹੈ, ਤੇ ਬਾਕੀ ਜਿਹਨਾਂ ਸਿੰਘਾਂ ਨੇ ਇਹਨਾਂ ਨੂੰ ਸਹਿਯੋਗ ਦਿੱਤਾ, ਜਿਹਨਾਂ ਵਿਦਿਆਰਥੀਆਂ ਨੇ ਸੰਖਿਆ ਕੀਤੀ ਜਾਂ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ, ਤਾਂ ਜਾਂ ਅੰਮ੍ਰਿਤ ਬਾਣੀ ਰੇਡੂਏ ਦੇ ਜਿਹੜੇ ਸਰੋਤੇ ਆ ਤੇ ਦੇਸ਼ ਬੰਦੇ ਜਿੱਥੇ ਵੀ, ਤੋ ਜੋ ਇਹਨਾਂ ਨੂੰ ਤਨ ਮਨ ਧਨ ਕਰਕੇ ਸਹਿਯੋਗ ਦੇ ਰਿਹਾ ਹੈ ਅਤੇ ਧਰਮ ਪ੍ਰਚਾਰ ਨੂੰ ਗਾਹਾਂ ਵਧਾਉਣ ਵਾਸਤੇ ਇਹਨਾਂ ਦੀ ਹੌਸਲਾ ਅਫਜਾਈ ਕਰਦੇ ਹੈ, ਵਿਦਿਆਰਥੀਆਂ ਦਾ ਵੀ, ਪ੍ਰਬੰਧਕਾਂ ਦਾ ਵੀ, ਸਮੂਹ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਤੇ ਦਾਨੀ ਸੱਜਣਾ ਸਾਰਿਆਂ ਦਾ ਹੀ ਦਾਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।